जग जीवन सुखदाता आपे बख्श मिलाए जी जनते क्या विचारे क्या को आख सुनाए दूर पूरे की वडी वडियाई हर वड्डा तेव अतुल सुख पाया गुरु पूरे दान दिया चल नित बख से चढ़े सवाया कोई निंदक वडी आई देख न सके सो करते आप पचाया जन नानक गुण बोले करते के भगतान सदा रखदा
पूरे दान दिया हर निश्चल नित बख्शे जड़े सवाया आज दे इस रूहानी सत्संग ले गुरु साहब ने जो शब्द बख्शिश किया है वह गुरु की बख्शिश समर्थ गुरु लड़ीवाई इस कथा दे विच आज दा मजमून गुरु की बख्शिश इस जगत दे विच किस ढंग दे नाल ए जीव समर्थ गुरु दी बख्शिश नूं प्राप्त करन दे काबिल बन सकदा है अनंत गुणा दा स्वामी ओ अकाल पुरख परमात्मा ये जीव उस सृजनात्मक शक्ति का अंश इस मृत लोक दे विच जो इंसान दे जामे दे विच पंजवे तत् जिसनु असी आकाश तत्व कहते हैं जिस तो बुद्धि की उत्पत्ति है लै करके प्रगट होता है उस वक्त इसनु परमात्मा का अवतार किया जाता है अजूनी सहवं जूनिया तो रहत जो अपने आप तो है उसका कोई अवतार नहीं हो सकता फिर इस इंसान दे जन्म नू उस दा अवतार क्यों किया गया है? कारण है 84 लाख जामिया दे विच ए जीव अपना कल्याण नहीं कर सकता। कल्याण, उद्धार, मोक्ष यानी मुक्ति, मुक्ति गुरु नानक साहब किस नू कहंदे हन, ये सोचण विचारण दा विषय है। मौत दे बाद किसी नू मुक्ति नहीं मिलती, ये जींदे जी मरण दा विषय है, जिसनू असी रूहानी ज्ञान कहंदे हां। तत् दा ज्ञान, आत्मा दा परमात्मा दे नाल मिल जाना, और ये ज्ञान सिर्फ बुद्धि दे जरिए इंसान दे जामे दे विच ही प्राप्त किया जा सकता है। और जितने भी जामे हैं, कितने भी उत्तम सूक्ष्म कारण लोकां दे क्यों ना हो, बुद्धि दी उत्पत्ति है, मौजूद है, पर परमात्मा नूं मिलण दी काबिलता उस जामे दे विच हासिल नहीं हो सकती। अगर हो सकती होंदी, इस देही को सिमरे देव सो देही बज हर की सेव, भज गोबिंद भूल मत जाओ, मानुख जन्म का तेई लो। ए मनुखे जन्म दा लाभ है कि असी जींदे जी ए प्राण शक्ति उस अकाल पुरख परमात्मा दे उपर कुर्बान कर देईए, और किसी भी जामे दे विच ए कुर्बानी दे नहीं सकदे असी। ए जीव बंधन दे विच है, तन और मन दा पिंजरा हर मुल्क दे विच हर जून नूं इस नूं मिलदा है। किस भी जून दे विच चला जावे, ए पिंजरा इस दे नाल है। इस पिंजरे तो अगर मुक्ति प्राप्त करना चाहता है, शौक है परमात्मा नूं मिलन दा, ते सिर्फ इंसान दे जामे दे विच ही ये शौक पूरा किया जा सकता है। इसी कारण इस नूं जो है सारे ही जामिया तो उत्तम बड़ा कीमती मनुखी जामा किया गया है। अगर एक कीमत असी इस जन्म दे विच हासिल ना कर सके, ते होर किसी भी जामे दे विच इस दी मुक्ति नहीं हो सकती। सारे जामिया दी गिनती दा हिसाब लगा करके देखिए, एक जामे दी उम्र अगर असी 10 साल लगाइए, ते करोड़ां ही साल लग जाणगे ये दोबारा तो जामे नूं हासिल करन वास्ते, यानी इस अवस्था तक पहुंचण वास्ते इस जीवात्मा नूं एक बहुत लंबा और बड़ा भयानक गहरी रात दा कंढिया भरिया रस्ता तय करना पैंदा है। ये सारा रस्ता 84 लाख जामिया दा है, निचले और उतले मुल्कां दे विच जा करके इस जीवात्मा नूं वह सारे भुगतान देने पैंदे ने। वह सारे भुगतान किहड़े ने? जदों ये इंसान दे जामे नूं हासिल करके इस मुल्क दे विच इस प्राण शक्ति नूं जिस दे उपर निछावर करदी है। प्राण शक्ति एक है, मन एक है, बुद्धि एक है, शरीर एक है, इंद्रियां एक ने, ये निछावर करनिया ने, ते दो चीजा ने दोनों दे उपर जिस दे उपर मर्जी कर दो। एक पासे संसार है, दूसरे पासे परमात्मा है। यानी कि तुसी अगर एक वस्तु नूं कढ़ना चाहते हो तो एक भांडे चो कढ़ोगे तो दूसरे भांडे जाएगी। अगर तुसी कोई वस्तु दोनों भांडिया चली जाए तो दो नाव का सवार हमेशा ही डुबिया है, कभी पार नहीं हो सकिया। इस करके विचार करके देख लो कि किसी के उपर कुर्बान कर लो, अगर संसार के उपर कुरमारो, तिया पुत्र माँ बाप भैन भरा वस्तु संबंध पदार्थ जो कुछ भी इस जगत दे विच असी हासिल कर रहे हैं, इन्हां दे उपर कुरबानी दे रहे हैं। कुरबानी की है? प्राण शक्ति की कुरबानी। बिना प्राण शक्ति दित्या कदे भी ये चीज़ां वस्तुआं संबंध हासिल नहीं हो सकदियां। एक माँ कुरबानी देंदी है तो इस जगत दे विच बच्चे नूं पैदा करती है। ये कुरबानियां किस नूं याद ने? एक पासे कुरबानियां दा भुगतान देना है और दूसरे पासे परमात्मा दे उपर कुरबान होना है। यह है रूहानियत का विषय, जड़ा कि इंसानी जामे दे विच आ करके ही असी कर सकते हैं। सो आज दा जो मजबूर है, ये किस ढंग दे नाल असी बख्शिश नूं प्राप्त करना है और बख्शिश क्या किस नूं गया है, ये बड़ा सोचण विचारण दा विषय है। असी बख्शिश किस नूं समझते हैं? इस जगत दे विच बहुत सारियां वस्तुआं पदार्थ मिल गए, बहुत सारे संबंध हो गए, राजपाट मिल गए, ਯਾਨੀ ਕਿ ਬਹੁਤ ਅੱਛਾ ਸਰੀਰ ਮਿਲ ਗਿਆ, ਬਹੁਤ ਸਾਰੇ ਭੋਗ ਮਿਲ ਗਏ, ਅਤੇ ਅਸੀਂ ਕਿਆ ਵਿਚਾਰ ਕਰਦੇ ਹਾਂ ਕਿ ਗੁਰੂ ਦੀ ਸਾਡੇ ਉੱਪਰ ਬਹੁਤ ਬਖਸ਼ੀ ਹੈ। ਗੁਰੂ ਕੌਣ ਹੈ? ਪਰਮਾਤਮਾ। ਸਾਰੇ ਗੁਰੂਆਂ ਦਾ ਗੁਰੂ ਇੱਕੋ ਹੀ ਹੈ, ਅਕਾਲ ਪੁਰਖ ਪਰਮਾਤਮਾ। ਸਾਰੇ ਗੁਰੂ ਅਕਾਲ ਪੁਰਖ ਪਰਮਾਤਮਾ ਦੇ ਅਧੀਨ ਨੇ। ਉਸੇ ਦੀ ਤਾਕਤ ਜਿਹੜੀ ਹੈ, ਸ਼ਬਦ ਜਿਸ ਨੂੰ ਨਾਮ ਕਿਹਾ ਜਾਂਦਾ ਹੈ, ਅਕਦ ਕਥਾ ਕਿਹਾ ਜਾਂਦਾ ਹੈ, ਕੀਰਤਨ ਕਿਹਾ ਜਾਂਦਾ ਹੈ, ਭਾਣਾ ਕਿਹਾ ਜਾਂਦਾ ਹੈ, ਹੁਕਮ ਕਿਹਾ ਜਾਂਦਾ ਹੈ, ਵਰਡ ਕਿਹਾ ਜਾਂਦਾ ਹੈ, ਲਗੋਸ ਕਿਹਾ ਜਾਂਦਾ ਹੈ, ਤਾਓ ਕਿਹਾ ਜਾਂਦਾ ਹੈ। ਇਸ ਮੁਲਕ ਦੇ ਵਿੱਚ ਅਣਗਿਣਤ ਭਾਸ਼ਾ ਨੇ, ਹਰ ਭਾਸ਼ਾ ਦੇ ਵਿੱਚ ਉਸ ਪਰਮਾਤਮਾ ਦੇ ਗੁਣ ਨੂੰ ਯਾਦ ਕੀਤਾ ਗਿਆ। ਗੋਬਿੰਦ ਗੁਣ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ, ਸਾਰੇ ਗ੍ਰੰਥਾਂ ਪੋਥੀਆਂ ਸ਼ਾਸਤਰਾਂ ਸੰਤਾਂ ਮਹਾਤਮਾ ਦਾ ਇੱਕੋ ਹੀ ਨਿਚੋੜ ਹੈ, ਇੱਕੋ ਹੀ ਬੂੰਦ ਨਿਕਲਦੀ ਹੈ ਕਿ ਪਰਮਾਤਮਾ ਦਾ ਗੁਣ ਜਿਸ ਨੂੰ ਕੀ ਨਾਮ ਕਿਹਾ। ਕੋਈ ਲਫ਼ਜ਼ੀ ਗੱਲ ਨਹੀਂ ਹੈ, ਲਫ਼ਜ਼ੀ ਨਾਮ ਜਿਤਨੇ ਵੀ, ਕੋਈ ਵੀ ਵਿਸ਼ੇ ਦੇ ਮੁਤਲਕ ਅਸੀਂ ਕਿਤਾਬ ਖੋਲ੍ਹ ਕਰਕੇ ਦੇਖ ਲਈਏ, ਜਿਸ ਵਿਸ਼ੇ ਦੇ ਨਾਲ ਸੰਬੰਧ ਰੱਖਦੀ ਹੈ ਉਸ ਦੇ ਵਿੱਚ ਜੋ ਕੁਝ ਵੀ ਪ੍ਰਚਾਰ ਕੀਤਾ ਗਿਆ, ਜੋ ਕੁਝ ਵੀ ਉਸ ਵਿਸ਼ੇ ਦੇ ਮੁਤਲਕ ਵਿਆਖਿਆ ਕੀਤੀ ਗਈ ਹੈ, ਸਾਰਾ ਹੀ ਉਸ ਵਿਸ਼ੇ ਦਾ ਨਾਮ ਹੈ। ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦੀਆਂ ਕਿਤਾਬਾਂ ਨੇ ਸੰਤ ਮਹਾਤਮਾ ਆਏ, ਉਸ ਪਰਮਾਤਮਾ ਦੀ ਤਾਕਤ ਨੂੰ ਇਹਨਾਂ ਲਫ਼ਜ਼ਾਂ ਦੇ ਜ਼ਰੀਏ ਪ੍ਰਗਟ ਕੀਤਾ, ਉਹਨਾਂ ਨੂੰ ਅਸੀਂ ਨੋਟ ਕਰ ਲਿਆ, ਰਿਕਾਰਡ ਕਰ ਲਿਆ, ਲਿਖ ਕਰਕੇ ਗ੍ਰੰਥ ਬਣ ਗਏ। ਇਹ ਸਾਰੇ ਗ੍ਰੰਥ ਕੀ ਨੇ? ਉਸ ਪਰਮਾਤਮਾ ਦੇ ਵਿਆਖਿਆ ਯਾਨੀ ਕਿ ਵਰਣਾਤਮਕ ਨਾਮ ਨੇ, ਔਰ ਪਰਮਾਤਮਾ ਦਾ ਜਿਹੜਾ ਗੁਣ ਹੈ ਜਿਸ ਨੂੰ ਅਸੀਂ ਪ੍ਰਾਪਤ ਕਰਨਾ, ਜਿਸ ਨੇ ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਪਿਆ ਪ੍ਰਕਾਸ਼, ਸਗਲ ਸ੍ਰਿਸ਼ਟੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਕਟੈ ਕਟ ਆਛੈ। ਉਹ ਸ਼ਬਦ ਜਿਹੜਾ ਹੈ, ਉਹ ਨਾਮ ਜਿਹੜਾ ਹੈ, ਉਹ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ, ਜਿਸ ਨੇ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰੱਖਿਆ, ਉਸ ਨਾਮ ਦੀ ਗੱਲ ਗੁਰੂ ਨਾਨਕ ਸਾਹਿਬ ਹੋਰ ਸੰਤਾਂ ਨੇ ਕੀਤੀ ਹੈ। ਵਿਚਾਰ ਕਰਕੇ ਦੇਖ ਲਓ, ਇਹ ਇਤਨਾ ਕੀਮਤੀ ਔਰ ਸੂਖਮ ਵਿਸ਼ੇ ਹੈ ਕਿ ਅਸੀਂ ਸਥੂਲ ਸਰੀਰ ਦੇ ਵਿੱਚ ਰਹਿ ਕਰਕੇ ਉਸਨੂੰ ਕਿਸ ਢੰਗ ਦੇ ਨਾਲ ਪ੍ਰਾਪਤ ਕਰਨਾ ਹੈ, ਔਰ ਜਿਹੜਾ ਕੋਈ ਪ੍ਰਾਪਤ ਕਰ ਲੈਂਦਾ ਹੈ ਉਸਨੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਕਿਹਾ ਜਾਂਦਾ ਵੀ ਇਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੈ। ਬਾਕੀ ਜਿਤਨੀਆਂ ਵੀ ਵਸਤੂਆਂ ਔਰ ਪਦਾਰਥ ਮੌਜੂਦ ਨੇ ਇਸ ਜਗਤ ਦੇ ਵਿੱਚ, ਉਹਨਾਂ ਸਾਰਿਆਂ ਦਾ ਗੁਰੂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹ ਸਾਰਿਆਂ ਜੋ ਉਸ ਅਕਾਲ ਪੁਰਖ ਨੇ ਜਿਸ ਨੂੰ ਆਪਣਾ ਰੂਪ ਦਿੱਤਾ, ਜਿਸ ਨੂੰ ਅਸੀਂ ਬ੍ਰਹਮ ਕਹਿੰਦੇ ਹਾਂ, ਤ੍ਰਿਲੋਕੀ ਨਾਥ ਕਹਿੰਦੇ ਹਾਂ, ਕਾਲ ਵੀ ਕਿਹਾ ਜਾਂਦਾ, ਇਹ ਸਾਰੀਆਂ ਵਸਤੂਆਂ ਪਦਾਰਥ ਔਰ ਸੰਬੰਧ ਜੋ ਕੁਛ ਨੇ ਉਸਦੇ ਅਧੀਨ ਨੇ। 84 ਲੱਖ ਜਾਮੇ ਜੜੇ ਨੇ, ਘੜੇ ਜਾ ਰਹੇ ਨੇ, ਇਹ ਵੀ ਉਸਦਾ ਇੱਕ ਗੁਣ ਹੈ, ਉਸਦੇ ਅਧੀਨ ਦਿੱਤਾ ਗਿਆ। ਔਰ ਮੌਤ ਦਾ ਨਿਯਮ ਔਰ ਦੂਸਰੇ ਪਾਸੇ ਕਰਮ ਔਰ ਭੁਗਤਾਨ ਦਾ ਨਿਯਮ, ਯਾਨੀ ਕਿ ਕੋਈ ਕਾਜ਼ ਔਰ ਇਫੈਕਟ ਦਾ ਨਿਯਮ ਹੈ ਨਿਊਟਨ ਦਾ, ਅੱਜ ਤੱਕ ਕੋਈ ਫੇਲ ਨਹੀਂ ਕਰ ਸਕਿਆ ਬ੍ਰਹਮ ਦੇ ਇਸ ਨਿਯਮ ਨੂੰ। ਜਦ ਤੱਕ ਇਹ ਸ੍ਰਿਸ਼ਟੀ ਉਸ ਅਕਾਲ ਪੁਰਖ ਦੀ ਮੌਜ ਦੇ ਵੀ ਰਚੀ ਗਈ ਹੈ, ਇਸ ਨਿਯਮ ਨੂੰ ਕੋਈ ਫੇਲ ਨਹੀਂ ਕਰ ਸਕਦਾ। ਇੱਕ ਪਾਸੇ ਕਾਰਨ ਹੈ, ਯਾਨੀ ਕਿ ਇਹ ਸਾਰੀਆਂ ਹੀ ਚੀਜ਼ਾਂ ਦਾ ਕਾਰਨ ਕੌਣ ਹੈ? ਪ੍ਰਕਿਰਤੀ, ਔਰ ਪ੍ਰਕਿਰਤੀ ਕਾਰਨ ਦਾ ਮਹਾਕਾਰਨ ਕੌਣ ਹੈ? ਅਕਾਲ ਪੁਰਖ ਪਰਮਾਤਮਾ, ਜਿਸ ਨੂੰ ਅਸੀਂ ਬ੍ਰਹਮ ਪਰ ਬ੍ਰਹਮ ਵੀ ਕਹਿੰਦੇ ਹਾਂ। ਵਿਚਾਰ ਕਰਕੇ ਦੇਖ ਲਓ, ਇਹ ਮਹਾਕਾਰਨ ਨੂੰ ਪ੍ਰਾਪਤ ਕਰਨ ਵਾਲੀ ਵਸਤੂ ਨੂੰ ਹੀ, ਇਨਸਾਨ ਨੂੰ ਹੀ ਅਸੀਂ ਜੋ ਹੈ ਗੁਰੂ ਦੀ ਬਖਸ਼ਿਸ਼ ਕਹਿ ਕਰਕੇ ਪੁਕਾਰ ਸਕਦੇ ਹਾਂ। ਬਾਕੀ ਸਾਰੀਆਂ ਹੀ ਬਖਸ਼ਿਸ਼ਾਂ ਜਿਹੜੀਆਂ ਨੇ, ਇਹ ਕਾ ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਦਰ ਖਾਈ ਕਾ, ਜੁਗਾ ਜੁਗਾ ਤੋਂ ਅਸੀਂ ਲੈਂਦੇ ਆ ਰਹੇ ਹਾਂ, ਮੰਗਦੇ ਆ ਰਹੇ ਹਾਂ, ਝੋਲੀਆਂ ਅੱਡੀਆਂ ਨੇ ਕਿਸ ਦੇ ਅੱਗੇ? ਉਸ ਕਾਲ ਦੇ ਅੱਗੇ, ਤ੍ਰਿਲੋਕੀ ਨਾਥ ਦੇ ਅੱਗੇ। ਸਾਨੂੰ ਅਸਲ ਪਰਮਾਤਮਾ ਦਾ ਪਤਾ ਹੀ ਨਹੀਂ ਕਿ ਅਸਲ ਪਰਮਾਤਮਾ ਕਿਸ ਜਗ੍ਹਾ ਆਪਣੀ ਧੁਨ ਆਪਣੀ ਮੌਜ ਦੇ ਵਿੱਚ ਮਸਤ ਹੈ। ਜਿਤਨੇ ਵੀ ਇਸ ਜਗਤ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਮਤ ਜਾਂ ਧਰਮ ਚੱਲ ਰਹੇ ਨੇ, ਵਿਚਾਰ ਕਰਕੇ ਦੇਖ ਲੈਣਾ, ਸਭ ਦੇ ਪਿੱਛੇ ਤਾਕਤ ਕਿਹੜੀ ਕੰਮ ਕਰ ਰਹੀ ਹੈ? ਉਸ ਇੱਕ ਅਕਾਲ ਪੁਰਖ ਪਰਮਾਤਮਾ ਦੀ। ਉਹ ਬ੍ਰਹਮ ਵੀ ਸ੍ਰਿਸ਼ਟੀ ਨੂੰ ਚਲਾ ਰਿਹਾ, ਅਤੇ ਕਿਸ ਢੰਗ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਰੋਮ ਦੀ ਕਿਰਨ, ਯਾਨੀ ਕਿ ਜਿਸ ਨੂੰ ਸ਼ਬਦ ਜਾਂ ਨਾਮ ਕਿਹਾ ਜਾਂਦਾ, ਉਸੀ ਦੀ ਤਾਕਤ ਦੇ ਨਾਲ ਇਹ ਅਪਾਰ ਸ਼ਮਤਾ ਨੂੰ ਰੱਖਦਾ ਹੋਇਆ ਇਹ ਸਾਰੀ ਸ੍ਰਿਸ਼ਟੀ ਨੂੰ ਰੋਸ਼ਨ ਕਰਕੇ ਬੈਠਾ ਹੈ। ਵਿਚਾਰ ਕਰਕੇ ਦੇਖ ਲਓ, ਅਸੀਂ ਬ੍ਰਹਮ ਨੂੰ ਪ੍ਰਾਪਤ ਕਰਨਾ ਹੈ ਜਾਂ ਪਰ ਬ੍ਰਹਮ ਨੂੰ ਪ੍ਰਾਪਤ ਕਰਨਾ ਹੈ? ਅਵਿਨਾਸ਼ੀ ਉਹੀ ਬਣੇਗਾ ਜਿਹੜਾ ਅਵਿਨਾਸ਼ੀ ਨੂੰ ਪ੍ਰਾਪਤ ਕਰੇਗਾ। ਬ੍ਰਹਮ ਦੀ ਵੀ ਉਮਰ ਨਿਸ਼ਚਿਤ ਹੈ, ਇੱਕ ਨਿਸ਼ਚਿਤ ਸੀਮਾ ਤੱਕ ਉਸਨੂੰ ਇਹ ਤਾਕਤ ਦਿੱਤੀ ਗਈ ਹੈ, ਉਸ ਦੇ ਬਾਅਦ ਇਹ ਸਾਰੀ ਤਾਕਤ ਜਿਹੜੀ ਉਸਦੀ ਖਤਮ ਹੋ ਜਾਣੀ ਹੈ। ਜਿਉਂ ਹੀ ਇਸ ਸ਼ਬਦ ਨੇ ਇਸ ਸ੍ਰਿਸ਼ਟੀ ਦੇ ਵਿੱਚੋਂ ਨਿਕਲਦੇ ਜਾਣਾ ਹੈ, ਉਸੇ ਵਕਤ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਧੂੰਆਂ ਹੁੰਦੀ ਜਾਏਗੀ, ਯਾਨੀ ਕਿ 5 ਤੱਤਵਾਂ ਦੇ ਉੱਪਰ ਆਧਾਰਿਤ ਹੈ, ਔਰ 5 ਤੱਤਵ ਆਪਣੇ ਮੂਲ ਦੇ ਵਿੱਚ ਮਿਲ ਜਾਣਗੇ। ਮੂਲ ਆਪਣੀ ਪ੍ਰਕਿਰਤੀ ਵਿੱਚ ਚਲੀ ਜਾਏਗੀ, ਔਰ ਪ੍ਰਕਿਰਤੀ ਕਿੱਥੇ ਚਲੀ ਜਾਏਗੀ? ਉਸ ਪਰ ਬ੍ਰਹਮ ਪਰਮਾਤਮਾ ਦੇ ਰੋਮ ਦੀ ਉਸ ਕਿਰਨ ਦੇ ਵਿੱਚ ਜਾ ਕਰਕੇ ਸਮਾ ਜਾਏਗੀ। ਸਾਰੀ ਸ੍ਰਿਸ਼ਟੀ ਜਿਹੜੀ ਹੈ ਇੱਕ ਸ਼ੂਨਿਆ ਹੋ ਜਾਏਗੀ, ਖਤਮ ਹੋ ਜਾਏਗੀ। ਪ੍ਰਿਥਵੀ ਕਈ ਵਾਰੀ ਅਲੋਪ ਹੋਈ ਹੈ, ਕਈ ਵਾਰੀ ਧੂੰਆਂ ਬਣੀ ਹੈ, ਕਿਸੇ ਨੂੰ ਇਸ ਦੀ ਖਬਰ ਨਹੀਂ ਕਿਤਨੀ ਵਾਰੀ ਹੋਈ ਹੈ ਔਰ ਕਦੋਂ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ। ਆਦਿ ਤੋਂ ਜਦੋਂ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ, ਇਹ ਸਾਰਾ ਖੇਲ ਰਚਿਆ ਗਿਆ ਹੈ ਪਰ ਬ੍ਰਹਮ ਔਰ ਬ੍ਰਹਮ ਦੇ ਵਿੱਚ। ਹੁਣ ਜਦੋਂ ਵੀ ਇਨਸਾਨੀ ਜਨਮ ਦੇ ਵਿੱਚ ਇਹ ਜੀਵ ਆਉਂਦਾ ਹੈ, ਇਸ ਨੂੰ ਮੁਕਤੀ ਦਾ ਰਸਤਾ ਯਾਨੀ ਕਿ ਬੁੱਧੀ ਦਿੱਤੀ ਜਾਂਦੀ ਹੈ ਕਿ ਵਿਚਾਰ ਕਰਕੇ ਦੇਖ ਲੈ, ਵੀ ਕਿਸ ਖਿਲਾੜੀ ਦੇ ਸੰਗ ਦੇ ਵਿੱਚ ਜਾ ਕਰਕੇ ਤੇਰਾ ਉਦਾਰ ਜਾਂ ਕਲਿਆਣ ਹੋ ਸਕਦਾ ਹੈ। ਅਗਰ ਅਸੀਂ ਪਰਮਾਤਮਾ ਦੇ ਸ਼ੋਕ ਨੂੰ ਰੱਖ ਲਈਏ, ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ਼ ਮਿਲਾਏ, ਆਪੇ ਪਹਿਲਾ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਇਸ ਬਚਨ ਦੇ ਵੀ ਇਸਤੇਮਾਲ ਕੀਤਾ, ਆਪੇ। ਆਪੇ ਦਾ ਭਾਵ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਦੇ ਉੱਤੇ ਜਿਹੜੀ ਕਿ ਸਿਰਜਣਾਤਮਕ ਸ਼ਕਤੀ ਬੈਠੀ ਹੈ, ਜਿਸਨੇ ਕਿ ਇਸ ਅਕਾਲ ਪੁਰਖ ਨੂੰ ਵੀ ਬਣਾਇਆ ਔਰ ਸਾਰੀ ਰਚਨਾ ਰਚੀ ਹੈ, ਵਿਚਾਰ ਕਰਕੇ ਦੇਖ ਲਓ, ਉਹ ਆਪਣੇ ਆਪ ਤੋਂ ਹੈ। ਪਹਿਲਾ ਲਫ਼ਜ਼ ਹੀ ਕਹਿੰਦਾ ਹੈ ਕਿ ਪਰਮਾਤਮਾ ਦੀ ਡੈਫੀਨੇਸ਼ਨ ਕੀ ਹੈ, ਉਸਦਾ ਪਹਿਲਾ ਗੁਣ ਹੈ ਕਿ ਪਰਮਾਤਮਾ ਉਸ ਨੂੰ ਕਿਹਾ ਜਾਂਦਾ ਜਿਹੜੇ ਆਪਣੇ ਆਪ ਤੋਂ ਹੈ। ਜਿਹੜਾ ਆਪਣੇ ਆਪ ਤੋਂ ਨਹੀਂ ਕਿਸੇ ਤੋਂ ਹੈ, ਉਸਦਾ ਲੜ ਪਕੜਨ ਦਾ ਕੋਈ ਫਾਇਦਾ ਨਹੀਂ। ਕਾਰਨ ਕਿਉਂਕਿ ਉਹ ਉਸਦੀ ਉਤਪਤੀ ਕਿਸੇ ਤੋਂ ਹੈ ਔਰ ਕਿਸੇ ਤੋਂ ਉਤਪਤੀ ਜਿਸ ਦੀ ਵੀ ਹੈ ਇਸ ਸ੍ਰਿਸ਼ਟੀ ਦੇ ਵਿੱਚ, ਉਸਦੀ ਸਮੇਂ ਸੀਮਾ ਨਿਸ਼ਚਿਤ ਹੈ। ਕਦੀ ਨਾ ਕਦੀ ਉਸਨੇ ਜਾ ਕਰਕੇ ਖਤਮ ਹੋ ਜਾਣਾ ਔਰ ਉਸ ਆਪਣੇ ਜਿਸ ਤੋਂ ਹੈ ਉਸਦੇ ਵਿੱਚ ਜਾ ਕਰਕੇ ਸਮਾ ਜਾਏਗਾ। ਔਰ ਅਗਰ ਅਸੀਂ ਇਹਨਾਂ ਦਾ ਲੜ ਪਕੜਾਂਗੇ, ਇਹਨਾਂ ਦੇ ਮਗਰ ਚੱਲਾਂਗੇ, ਇਹਨਾਂ ਨੂੰ ਦਿਨੇ ਰਾਤੀ ਸਲਾਮਾਂ ਕਰਦੇ ਰਹਾਂਗੇ, ਮੱਥੇ ਟੇਕਦੇ ਰਹਾਂਗੇ, ਅਤੇ ਵਿਚਾਰ ਕਰਕੇ ਦੇਖ ਲਓ, ਇਹਨਾਂ ਨੇ ਵੀ ਜਾ ਕਰਕੇ ਬ੍ਰਹਮ ਦੇ ਵਿੱਚ ਸਮਾ ਜਾਣਾ, ਅਸੀਂ ਵੀ ਬ੍ਰਹਮ ਦੇ ਹੀ ਸਮਾਵਾਂਗੇ। ਪਰ ਵਿਚਾਰ ਕਰਕੇ ਦੇਖੋ, ਅਵਿਨਾਸ਼ੀ ਪਰ ਬ੍ਰਹਮ ਹੈ, ਬ੍ਰਹਮ ਅਵਿਨਾਸ਼ੀ ਨਹੀਂ ਹੈ, ਬ੍ਰਹਮ ਨੂੰ ਰਚਣ ਵਾਲਾ ਪਰ ਬ੍ਰਹਮ ਉਹ ਅਕਾਲ ਪੁਰਖ, ਔਰ ਉਸਦੇ ਉੱਪਰ ਇੱਕ ਸਿਰਜਣਾਤਮਕ ਸ਼ਕਤੀ ਮੌਜੂਦ ਹੈ ਜਿਸਨੇ ਕਿ ਇਹ ਸਾਰੀ ਰਚਨਾ ਰਚੀ ਹੈ। ਅਤੇ ਹੁਣ ਸ਼ੋਕ ਪੈਦਾ ਕਰਨਾ ਕਿਸ ਦਾ? ਉਸ ਆਪੇ ਦਾ। ਆਪੇ ਜਗ ਜੀਵਨ, ਜਗ ਜੀਵਨ, ਜਗ ਨੂੰ ਜੀਵਨ ਦੇਣ ਵਾਲਾ। ਹੁਣ ਜੜ ਚੇਤਨ ਸਭ ਦੇ ਵਿੱਚ ਜੀਵਨ ਕੌਣ ਦੇ ਰਿਹਾ ਹੈ? ਉਹ ਪਰਮਾਤਮਾ ਦੇ ਰਿਹਾ। ਹੁਣ ਪਰਮਾਤਮਾ ਕਿਸ ਤਰ੍ਹਾਂ ਜੀਵਨ ਦੇ ਰਿਹਾ? ਇੱਕ ਆਵਾਜ਼ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਸਤਿਗੁਰੂ ਹੱਕ ਦੀ ਆਵਾਜ਼ ਕਹਿੰਦੇ ਨੇ। ਹੱਕ ਕੌਣ ਹੈ? ਸਤ ਨਾਂ। ਸਤ ਕੌਣ ਹੈ? ਸਤ ਜਿਸਨੇ ਰਹਿਣਾ ਹੈ। ਰਹਿਣ ਦੀ ਗੱਲ ਹੈ, ਕੋਈ ਫਿਰਕਾ ਜਾਂ ਧਰਮ ਦੀ ਗੱਲ ਨਹੀਂ ਹੈ, ਕੋਈ ਸਿੱਖੀ ਦਾ ਲਫ਼ਜ਼ ਨਹੀਂ ਹੈ। ਸਤ ਦਾ ਭਾਵ ਹੈ ਕਿ ਜਿਸਨੇ ਹਮੇਸ਼ਾ ਸਦਾ ਲਈ ਕਾਇਮ ਹੈ, ਨਿਸ਼ਚਿਤ ਅਟਲ ਅਵਿਨਾਸ਼ੀ, ਉਸਨੂੰ ਸਤ ਕਿਹਾ ਹੈ। ਔਰ ਉਸਨੂੰ ਕਿਸ ਢੰਗ ਦੇ ਨਾਲ ਪੁਕਾਰੀਏ, ਕਿਸ ਨਾਮ ਦੇ ਨਾਲ? ਇਸ ਜਗਤ ਦੇ ਵਿੱਚ ਜਿਤਨੇ ਵੀ ਵਸਤੂ ਔਰ ਪਦਾਰਥ ਨੇ, ਵਿਚਾਰ ਕਰਕੇ ਦੇਖ ਲਓ, ਸਭ ਦਾ ਅਸੀਂ ਨਾਮ ਰੱਖਿਆ ਗਿਆ ਲਫ਼ਜ਼ੀ ਨਾਮ। ਅਗਰ ਇਹ ਲਫ਼ਜ਼ੀ ਨਾਮ ਨਾ ਹੋਵੇ ਤਾਂ ਅਸੀਂ ਵਿਚਾਰ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਸੰਸਾਰ ਦਾ ਕਾਰ ਵਿਵਹਾਰ ਚਲਾ ਸਕਦੇ ਹਾਂ। ਇਹ ਸਾਡੀ ਜ਼ਿੰਦਗੀ ਕਿਤਨੀ ਮੁਸ਼ਕਿਲਾਂ ਭਰਾ ਹੋ ਜਾਏਗੀ। ਆਪਣੇ ਘਰ ਦੇ ਵਿੱਚ ਹੀ ਦੇਖ ਲਓ, ਹਰ ਇੱਕ ਮਨੁੱਖ ਦਾ ਅਸੀਂ ਨਾਮ ਰੱਖਦੇ ਹਾਂ। ਅਗਰ ਨਾਮ ਨਾ ਰੱਖੀਏ ਤਾਂ ਅਸੀਂ ਕਿਸ ਢੰਗ ਦੇ ਨਾਲ ਸੰਬੋਧਨ ਕਰਾਂਗੇ, ਕਿਸ ਤਰ੍ਹਾਂ ਬੁਲਾਵਾਂਗੇ, ਕਿਸ ਤਰ੍ਹਾਂ ਸਾਡਾ ਕੰਮ ਚੱਲੇਗਾ? ਉਸੇ ਢੰਗ ਦੇ ਨਾਲ ਇਸ ਸ੍ਰਿਸ਼ਟੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਵੀ ਯਾਦ ਕਰਨ ਵਾਸਤੇ ਇੱਕ ਲਫ਼ਜ਼ੀ ਨਾਮ ਰੱਖ ਦਿੱਤਾ, ਪਰ ਅਸਲ ਪਰਮਾਤਮਾ ਜੋ ਹੈ ਉਸਦਾ ਕੋਈ ਨਾਮ ਨਹੀਂ ਆ। ਅਸੀਂ ਕਿਸੇ ਵੀ ਲਫ਼ਜ਼ ਦੇ ਨਾਲ ਉਸਨੂੰ ਯਾਦ ਕਰ ਲਈਏ, ਉਹ ਸੁਣਦਾ ਹੈ। ਜਿਸ ਢੰਗ ਦੇ ਨਾਲ ਇਸ ਮੁਲਕ ਦੇ ਵਿੱਚ ਅਸੀਂ ਕਿਸੇ ਨੂੰ ਵੀ ਅਸੀਂ ਪੁਕਾਰਦੇ ਹਾਂ ਉਸ ਨਾਮ ਦੇ ਨਾਲ, ਅਤੇ ਉਹ ਸਾਡੀ ਤਰਫ ਜੋ ਹੈ ਇੱਕਦਮ ਮੁਖਾਬਿਤ ਹੋ ਜਾਂਦਾ ਵੀ ਕਿ ਕੋਈ ਮੈਨੂੰ ਪੁਕਾਰ ਰਿਹਾ ਹੈ। ਅਤੇ ਕਿਆ ਉਹ ਸਿਰਜਣਾਤਮਕ ਸ਼ਕਤੀ ਜਿਹੜੀ ਜੜ ਚੇਤਨ ਸਭ ਨੂੰ ਆਧਾਰ ਦੇ ਰਹੀ ਹੈ, ਹਰ ਜ਼ਰੇ ਦੇ ਵਿੱਚ ਮੌਜੂਦ ਹੈ, ਉਸਨੂੰ ਕਿਸੇ ਵੀ ਨਾਮ ਦੇ ਨਾਲ ਪੁਕਾਰ ਲਵਾਂਗੇ ਤਾਂ ਕਿਆ ਉਹ ਨਹੀਂ ਸੁਣੇਗੀ? ਇਸ ਕਰਕੇ ਇਸ ਦੀ ਕੀਮਤ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਲਫ਼ਜ਼ੀ ਨਾਮ ਦੀ ਕੋਈ ਕੀਮਤ ਨਹੀਂ ਹੈ। ਅਤੇ ਇੱਥੇ ਕੋਈ ਨਿੰਦਿਆ ਜਾਂ ਵਡਿਆਈ ਦਾ ਵਿਸ਼ਾ ਨਹੀਂ ਹੈ। ਲਫ਼ਜ਼ੀ ਨਾਮ ਮਿਲਿਆ ਗਿਆ ਕੰਮ ਕਰਨ ਵਾਸਤੇ, ਸਾਧਨ ਦਿੱਤਾ ਗਿਆ, ਇੱਕ ਬੈਟ ਦਿੱਤਾ ਗਿਆ ਖਿਲਾੜੀ ਨੂੰ। ਕਿਸ ਵਾਸਤੇ ਦਿੱਤਾ ਗਿਆ? ਆਪਣੀ ਕਲਾ ਦੇ ਪ੍ਰਦਰਸ਼ਨ ਵਾਸਤੇ। ਅਤੇ ਕਿਆ ਬੈਟ ਦੇ ਵਿੱਚ ਕਲਾ ਹੈਗੀ ਹੈ? ਅਗਰ ਬੈਟ ਦੇ ਵਿੱਚ ਕਲਾ ਹੁੰਦੀ ਤਾਂ ਜਿਤਨੇ ਵੀ ਬੈਟ ਲੈ ਕੇ ਇਸ ਜਗਤ ਦੇ ਵਿੱਚ ਮੌਜੂਦ ਨੇ ਉਹ ਆਪਣੇ ਕਲਾਕਾਰੀ ਨੂੰ ਸਿੱਧ ਕਰ ਸਕਦੇ ਸਨ, ਪਰ ਬੈਟ ਦੇ ਅੰਦਰ ਕੋਈ ਕਲਾ ਨਹੀਂ ਹੈ। ਕਲਾ ਕਿਸ ਦੇ ਵਿੱਚ ਹੈ? ਉਸ ਇਨਸਾਨ ਦੇ ਵਿੱਚ ਹੈ ਜਿਸ ਨੇ ਕਿ ਉਸ ਬੈਟ ਰੂਪੀ ਸਾਧਨ ਨੂੰ ਲੈ ਕਰਕੇ ਮੈਦਾਨ ਦੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਉਸੇ ਢੰਗ ਦੇ ਨਾਲ ਅਗਰ ਅਸੀਂ ਕਹਿੰਦੇ ਹਾਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਪਰਮਾਤਮਾ ਦੇ ਭਗਤ ਹਾਂ, ਤਾਂ ਠੀਕ ਹੈ ਭਾਈ, ਆਪਣੀ ਭਗਤੀ ਨੂੰ ਸਿੱਧ ਕਰੋ। ਹੁਣ ਭਗਤੀ ਨੂੰ ਸਿੱਧ ਕਰਨ ਵਾਸਤੇ ਇੱਕ ਸਾਧਨ ਦੀ ਜ਼ਰੂਰਤ ਸੀ ਕਿ ਪਰਮਾਤਮਾ ਨੂੰ ਯਾਦ ਕਰੋ। ਪਰਮਾਤਮਾ ਨੂੰ ਯਾਦ ਕਰਨਾ ਤਾਂ ਕਿਸ ਢੰਗ ਦੇ ਨਾਲ ਯਾਦ ਕਰਨਾ? ਪਰਮਾਤਮਾ ਨੂੰ ਯਾਦ ਕਰਨ ਵਾਸਤੇ ਸੰਤ ਮਹਾਤਮਾ ਕੀ ਕਰਦੇ ਨੇ? ਇੱਕ ਲਫ਼ਜ਼ ਦੇ ਦਿੰਦੇ ਨੇ, ਇੱਕ ਸ਼ਬਦ ਕਹਿ ਦਿੱਤਾ ਜਾਂ ਕੁਛ ਵੀ ਕਹਿ ਲਓ, ਉਹਦੇ ਨਾਲ ਕੋਈ ਮਹਾਨਤਾ ਦੀ ਹਾਸਲ ਨਹੀਂ ਅਸੀਂ ਕਰ ਲਵਾਂਗੇ। ਮਾਨ ਉਸੀ ਵਕਤ ਬਣਾਂਗੇ ਜਦੋਂ ਅਸੀਂ ਆਪਣੇ ਅੰਦਰੋਂ ਇਸ ਕਲਾ ਦਾ ਪ੍ਰਦਰਸ਼ਨ ਕਰਾਂਗੇ, ਇਸ ਲਫ਼ਜ਼ੀ ਨਾਮ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਾਂਗੇ। ਇਹ ਯਾਦ ਕਰਨ ਤੱਕ ਦਾ ਹੀ ਵਿਸ਼ੇ ਹੈ, ਇਹਦੀ ਸੀਮਾ ਹੈ, ਇਸ ਤੋਂ ਅੱਗੇ ਇਸਦਾ ਕੁਛ ਵੀ ਅਰਥ ਨਹੀਂ ਹੈ। ਅਸਲ ਜੋ ਨਾਮ ਹੈ ਉਹ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਚੀਜ਼ ਹੈ। ਉਸਨੂੰ ਪ੍ਰਾਪਤ ਕਰਨ ਵਾਸਤੇ ਹੀ ਸਾਡਾ ਇਸ ਜਗਤ ਦੇ ਵਿੱਚ ਅਵਤਾਰ ਹੋਇਆ, ਅਤੇ ਗੁਰੂ ਨਾਨਕ ਸਾਹਿਬ ਨੇ ਪਿਛਲੇ ਸਤਸੰਗ ਦੇ ਵਿੱਚ ਵੀ ਸਪਸ਼ਟ ਕੀਤਾ ਸੀਗਾ, ਔਰ ਅੱਗੇ ਸਤਸੰਗ ਦੇ ਵਿੱਚ ਉਸਦੀ ਵਿਆਖਿਆ ਬਿਲਕੁਲ ਕੰਪਲੀਟ ਕਰ ਦੇਣਗੇ ਵੀ ਕਿ ਕਿਸ ਢੰਗ ਦੇ ਨਾਲ ਅਸੀਂ ਇਸ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਸੀਮਾ ਤੋਂ ਅੱਗੇ ਜਾ ਕਰਕੇ ਉਸ ਪਰਮਾਤਮਾ ਦੀ, ਗੁਰੂ ਦੀ ਬਖਸ਼ਿਸ਼ ਨੂੰ ਹਾਸਿਲ ਕਰਨ ਦੇ ਕਾਬਿਲ ਬਣ ਜਾਣਾ। ਤੋ ਜਗ ਜੀਵਨ, ਜਗ ਨੂੰ ਜੀਵਨ ਦੇਣ ਵਾਲਾ ਇਹ ਪਰਮਾਤਮਾ ਦਾ ਗੁਣ ਹੈ, ਗੁਣ ਜਿਸ ਨੂੰ ਗੋਬਿੰਦ ਗੁਣ ਨਾਮ ਕਿਹਾ ਗਿਆ ਹੈ। ਨਾਮ ਧੁਨ ਬਾਣੀ, ਉਸ ਇਸ ਗੁਣ ਦੇ ਵਿੱਚ ਇੱਕ ਧੁਨ, ਧੁਨ ਕਹਿੰਦੇ ਨੇ ਆਵਾਜ਼ ਨੂੰ, आवाज की है निरंतर, बाणी का भाव है कि निरंतर आ रही है, यानी कि परमात्मा का एक गुण जड़ा कि निरंतर आवाज जड़ और चेतन आधार दे रहा, इस दे विच एक प्रकाश भी है, इस दे विचों प्रकाश निकलता है, और ये आवाज वाला प्रकाश जो है यही आत्मा का जीव का कल्याण करता है, होर कोई भी कल्याण नहीं कर सकता। और जो ये नाम सिमट जाता है, शब्द सिमट जाता है सृष्टि के विचों, यह सृष्टि जो है खत्म हो जाती है। विचार करके देख लो ये इंसान मुर्दा कदों बनता है, बाकी मिसालां दी जड़ी गल है कि अधूरियां रह जांदियां ने। इंसान दी मिसाल ते साडी रोजमर्रा दी जिंदगी दे विच बिल्कुल परम चेतन है, इसनू परमात्मा दा अवतार ही कह दिता गया। कारण की है कि इस दे अंदर शब्द जो है भरपूर मात्रा दे विच काम कर रहा है, दोनों अखां दे पिछे जिसनू असीं तीसरा तिल भी कहिंदे आ सुषमना नाड़ी दे विचों निकल करके एक ऐसा बरीक बिंदु है, एक ऐसा चक्कर है जिस दे विच आकर के ये ताकत टिक जांदी है। इस ताकत इस जगह आकर के नाभी चक्कर दे उपर टकरांदी है, और नाभी चक्कर दे विच टकरा करके इस दीयां किरणां रोम रोम दे विचों निकल के सारे जगत विच फैल जांदियां। तो यह है उस शब्द की ताकत जड़ी कि इस मुल्क दे विच इंसान दे जामे दे विच दोनों अखां दे पिछे मौजूद है, और इस दे विच प्रकाश भी है। और जदों असीं अख बंदते हाँ करके देखते हैं तो सानू कुछ नज़र नहीं आता, तो यह अंधकार क्यों है, अंधकार का की कारण है, ये कारण के उपर असी विचार करना। जब तक असी इस कारण के उपर विचार नहीं करांगे असी इस शब्द नू देखण दे काबिल नहीं बन सकते। उच्चे खासे मैल दे बांगा दे खुदाए, सुते बांग ना सुन सके रिया खुदा जगाए। ये बांग केड़ी सी गुरु नानक साहब किस नू बांग कह रहे ने, एक तो मुला भी है, मुला मीनार क्या चढ़े साई ना बहरा होई, यानी कि मुल बिनार दे उपर चढ़ करके बांग दिती जा रही है, तो गुरु नानक साहब कहंदे ने कि वो साईं बहरा नहीं, वो साईं दा तो आप बांग दे रहा है तेरे अंदर, तू अपने कान बंद कर, अख बंद कर, जबान बंद कर, यानी कि नौ दरवाजे बंद कर दे। हुण विचार करके देख लो, एक पानी की लहर आ रही होवे, दस टूटियां खुलियां होवन, ते दस टूटियां दा पानी जड़ा है पहली मंजिल ते नहीं चढ़ सकदा, नौ टूटियां बंद कर दो ते पहली मंजिल की दूसरी मंजिल ते भी पानी की प्राप्ति हो सकती है। ये मिसालां अधूरियां ने, सिर्फ समझाण वास्ते ने कि अगर असी ये ताकत जड़ी आत्मा की आई है दोनों अखां दे पिछे, जिसनू शब्द की ताकत किया जाता है, ये शब्द की ताकत अगर रोम रोम दे विचों निकल करके सारे जगत विच फैल गई है, ये इंद्रियां किस तरह काम कर रही ने, ये शब्द की ताकत दे नाल काम कर रही ने, आत्मा की ताकत दे नाल जुड़िया हुई हैं। और जदों ये शब्द सिमट जाएगा असी इस शरीर नू मुर्दा कह दें, उसी वक्त काडो काडो की गल हो जाती है, भाई मुश्क आन लग गई है, इसनू लै जाओ जितनी जल्दी, यह ना हो कि शमशान वाले कहन भी 8 बज गए ने बंद कर दिता गया, तो सारी रात रखना पै गया, तो ये कीड़े भर जाएंगे, तो कौन इसकी संभाल करेगा। विचार करके देख लो, कोई भी नहीं रखना चाहेगा, जड़ी इस्त्री जड़ा पुरुष एक दूसरे के उपर कुर्बान होंगे ने, एक दूसरे नाल प्यार करते ने, वह भी उसनू घर के विच रखना पसंद नहीं करेंगे। अगर देह फुल गई है दरवाजा छोटा पै जाता है ना, तो वही इस्त्री ने कह देना भाई दरवाजे नू हाथ ना लाना, इसके हाथ पैर कट के बाहर कढ लो। कारण की है कि वह सारी ममता सारा विचार जड़ा सीगा शब्द के नाल जुड़िया सी। शब्द की है, उस परमात्मा दे प्रेम रूपी समुद्र का एक कतरा है, एक बूंद है, इस प्रेम दे नाल ही सारी चीज जुड़ी है। हुण कहंदे ने कि राक्षसां दे विच प्रेम नहीं है, प्रेम तो है पर सीमित है, किस ढंग दे नाल, क्या वह अपने निजी स्वार्था दे नाल प्यार नहीं करता, अगर निजी स्वार्था दे नाल प्यार ना करता होए तो मुल्क दे मुल्क लाशां दे ढेर क्यों बना दवे, यानी कि तामसिक प्रवृत्ति जड़ी है उस दे अंदर भी प्रेम छुपया आया, तो प्रेम नू ही शब्द किया गया है, जिन प्रेम की हो तिन ही प्रभ पायो। ये गुरु गोबिंद सिंह जी ने जिहड़े वचन उचारे कोई इस तरीके दे नाल नहीं सानू उचार दिते, क्योंकि सारी सृष्टि का आधार ही जो है प्रेम दे उपर ये रचना रची गई है, और प्रेम ही जो है परमात्मा दे मिलन दे काबिल इस इंसान नू यानी कि जीव नू बना सकता है। ते विचार करके देख लो, जग नू जीवन देण वाली ताकत जड़ी है जर्रे जर्रे दे विच ये शब्द ही मौजूद है। उस तो बाद कहंदे ने सुखदाता, सुख देण वाला कौन है, दाता। अकाल पुरख नू प्राप्त करन वाली जीवात्मा नू ही सुख की प्राप्ति होंदी है। इस जगत दे विच असी कितने ही वस्तु और पदार्थ इकट्ठे कर लेंदे हां, और थोड़ी देर वास्ते असी यह भी महसूस करते हैं कि सानू सुख की प्राप्ति हुई है, पर अंत दे विच जा करके देखिए ਤੇ ਸਭ ਕੁਝ ਸਾਨੂੰ ਇੱਥੇ ਹੀ ਛੱਡ ਕੇ ਜਾਣਾ ਪੈਂਦਾ, ਸਾਡੇ ਨਾਲ ਕੁਝ ਵੀ ਨਹੀਂ ਜਾਂਦਾ। ਔਰ ਜਿਹੜੀ ਵੀ ਵਸਤੂ ਅਸੀਂ ਪ੍ਰਾਪਤ ਕਰਦੇ ਹਾਂ ਕੁਝ ਸਮੇਂ ਬਾਅਦ ਉਸ ਤੋਂ ਅਸੀਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਇਹ ਹੀ ਉਹ ਧੀਆਂ ਪੁੱਤਰ ਪੁੱਤਰ ਨੂੰ ਪ੍ਰਾਪਤ ਕਰਨ ਵਾਸਤੇ ਮਾਂ ਬਾਪ ਕਿਤਨੀ ਦੌੜ ਭੱਜ ਕਰਦੇ ਨੇ, ਕਿਤਨੀਆਂ ਹੀ ਜਾ ਕੇ ਮਜ਼ਾਰਾਂ ਦੇ ਚਿਰਾਗ ਜਲਾਉਂਦੇ ਨੇ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ, ਤੇ ਪਰ ਇਹ ਹੀ ਪੁੱਤਰ ਜਦੋਂ ਘਰੋਂ ਬਾਹਰ ਕੱਢ ਦਿੰਦਾ, ਯਾਨੀ ਕਿ ਰੋਟੀ ਤੋਂ ਬੇਦਖਲ ਕਰਨ ਲੱਗਦਾ, ਤੇ ਨੂੰਹਾਂ ਆ ਜਾਂਦੀਆਂ ਤੇ ਵਿਚਾਰ ਕਰਕੇ ਦੇਖ ਲਓ ਅਸੀਂ ਇਸ ਤੋਂ ਜਾਨ ਛੁਡਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿੰਨੀਆਂ ਹੀ ਫਰਿਆਦਾਂ ਆਉਂਦੀਆਂ ਨੇ। ਇਹੀ ਉਹ ਮਾਂ ਬਾਪ ਵਾਸਤੇ ਬੱਚੇ ਜਾ ਕਰਕੇ ਫਰਿਆਦਾਂ ਕਰਦੇ ਨੇ ਜੀ ਹੁਣ ਇਹਨਾਂ ਨੂੰ ਤੁਸੀਂ ਆਪਣੇ ਕੋਲ ਵਾਪਸ ਬੁਲਾ ਲਓ। ਉਹੀ ਮਾਂ ਜਿਸਨੇ ਕਿ ਬੱਚੇ ਨੂੰ ਜੰਮਿਆ ਸੀ, ਉਹੀ ਬੱਚਾ ਜਾ ਕੇ ਫਰਿਆਦ ਕਰ ਰਿਹਾ ਕਿ ਮਾਂ ਨੂੰ ਹੁਣ ਵਾਪਸ ਬੁਲਾ ਲਓ। ਹੁਣ ਵਿਚਾਰ ਕਰਕੇ ਦੇਖ ਲਓ ਕੈਸੀ ਮਿਸਾਲ ਹੈ। ਕਾਰਨ ਕੀ ਹੈ ਕਿ ਸ਼ਬਦ ਸਮਿਟਦਾ ਜਾ ਰਿਹਾ, ਜਿਉਂ ਜਿਉਂ ਇਸ ਦੇਹ ਦੇ ਵਿੱਚੋਂ ਸ਼ਬਦ ਸਮਿਟਦਾ ਜਾਂਦਾ ਤਿਉਂ ਤਿਉਂ ਇਹ ਦੇਹ ਜਿਹੜੀ ਹੈ ਅਪੂਰਨ ਹੁੰਦੀ ਜਾਂਦੀ ਹੈ। ਜਨਮ ਹੋਣ ਦੇ ਨਾਲ ਹੀ ਇਹ ਜੀਵ ਜਿਹੜਾ ਮੌਤ ਦੀ ਤਰਫ ਚਲਾ ਜਾਂਦਾ। ਔਰ ਅਸੀਂ ਜੋ ਹੈ ਜਨਮ ਦਿਨ ਬਣਾਉਣੇ ਪਸੰਦ ਕਰਦੇ ਹਾਂ। ਅਗਰ 10 ਸਾਲ ਦੀ ਉਮਰ ਸੀ ਤੇ 9 ਸਾਲ ਰਹਿ ਗਈ, ਪਰ ਅਸੀਂ ਭੰਗੜੇ ਪਾ ਰਹੇ ਹਾਂ ਕਿ ਸਾਡੀ ਉਮਰ ਜਾਂ ਸਾਡਾ ਜਨਮ ਦਿਨ ਆ ਜੀ। ਬੜੀ ਖੁਸ਼ੀ ਦੀ ਗੱਲ ਆ ਤੇ ਬਹੁਤ ਅੱਛੀ ਗੱਲ ਹੈ। ਖੁਸ਼ੀ ਮਨਾਓ, ਕਦੋਂ ਮਨਾਓ? ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਲੀਨ ਹੋ ਜਾਓ, ਉਸੀ ਦਾ ਰੂਪ ਹੋ ਜਾਓ, ਉਹਦੇ ਵਿੱਚ ਮਿਲ ਜਾਓ, ਤਾਂ ਮਿਲਾਣ ਜਨਮ ਦਿਨ ਮਨਾਉਣ ਦਾ ਕੋਈ ਲਾਭ ਹੈ। ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੁਨੀਆਂ ਦਾ ਅਸੀਂ ਅਫਸੋਸ ਮਨਾਉਣ ਵਾਸਤੇ, ਕੋਈ ਮਰ ਗਿਆ ਜੀ, ਕਿਸੇ ਦਾ ਸਲਾਨਾ ਜੀ, ਅਫਸੋਸ ਮਨਾਉਣ ਜਾਂਦੇ ਨੇ। ਕਹਿੰਦੇ ਨੇ ਤੂੰ ਅਗਰ ਅਫਸੋਸ ਹੀ ਮਨਾਉਣਾ ਚਾਹੁੰਦਾ ਤੇ ਘਰ ਦੇ ਵਿੱਚ ਦਰਵਾਜ਼ਾ ਬੰਦ ਕਰ, ਇੱਕ ਕੋਨੇ 'ਚ ਬੈਠ ਕਰਕੇ ਆਪਣੇ ਆਪ ਉੱਪਰ ਰੋ, ਆਪਣੇ ਆਪ ਉੱਤੇ ਅਫਸੋਸ ਕਰ ਕਿ ਇਤਨੇ ਸਾਲ ਤੇਰੇ ਜ਼ਿੰਦਗੀ ਦੇ ਕੀਮਤੀ ਪ੍ਰਾਣ ਸ਼ਕਤੀ 24,000 ਸਾਹ ਤੂੰ ਰੋਜ਼ ਕੁਰਬਾਨ ਕਰ ਦਿੱਤੇ ਕਾਲ ਦੇ ਉੱਪਰ, ਇਹ ਕੁਰਬਾਨੀ ਦੇਣ ਦੇ ਬਾਅਦ ਅੱਜ ਤੱਕ ਤੂੰ ਹਾਸਲ ਕੀ ਕੀਤਾ? ਯਾਨੀ ਕਿ ਤੇਰਾ ਵੀ ਉਹੀ ਅਸਰ ਹੋਣਾ ਜਿਨ੍ਹਾਂ ਦਾ ਤੂੰ ਸ਼ੋਕ ਮਨਾਉਣ ਜਾ ਰਿਹਾ। ਕੱਲ੍ਹ ਲੋਕ ਤੇਰਾ ਸ਼ੋਕ ਮਨਾਉਣ ਆਉਣਗੇ ਔਰ ਵਾਲਾਂ ਤੋਂ ਪਕੜ ਕੇ ਤੈਨੂੰ ਕਿਹੜੇ ਮੁਲਕ ਦੇ ਵਿੱਚ ਜਾ ਕਰਕੇ ਕਿਹੜੇ ਤਨ ਔਰ ਮਨ ਦੇ ਪਿੰਜਰੇ ਦੇ ਵਿੱਚ ਕੈਦੀ ਬਣਾ ਦਿੱਤਾ ਜਾਣਾ, ਔਰ ਕੈਸੇ ਕੈਸੇ ਭੁਗਤਾਨ ਤੈਨੂੰ ਦੇਣੇ ਪੈਣੇ ਨੇ। ਤੂੰ ਰੋਂਦਾ ਪਿੱਟਦਾ ਹੀ ਰਹੇਗਾ, ਤੇਰੀ ਕਿਸੇ ਨੇ ਸੁਣਨੀ ਨਹੀਂ। ਕੂਕ ਪੁਕਾਰ ਕੋ ਨਾ ਸੁਣੇ ਉੱਥੇ ਪਕੜ ਉਹ ਟੋਈਆ, ਉੱਥੇ ਕੋਈ ਸੁਣਦਾ ਨਹੀਂ ਹੈ, ਪਕੜ ਪਕੜ ਕੇ ਤਰੂ ਤਰੂ ਕੇ ਮਾਰਾਂ ਪੈਂਦੀਆਂ ਨੇ। ਸਾਧ ਸੰਗਤ ਜੀ ਬਿਆਨ ਹੀ ਨਹੀਂ ਕੀਤੀਆਂ ਜਾ ਸਕਦੀਆਂ। ਯਾਨੀ ਕਿ ਸੂਖਸ਼ਮ ਲੋਕਾਂ ਦੇ ਨਰਕਾਂ ਦੀ ਕੀ ਗੱਲ ਕਰਨੀ ਹੈ? ਇਸ ਮੁਲਕ ਦੇ ਨਰਕ ਵੀ ਅਗਰ ਵਿਚਾਰ ਕਰਕੇ ਦੇਖੀਏ ਤੇ ਸੁੱਖ ਹੈ ਕਿੱਥੇ? ਕਿਹੜੀ ਜੂਨ ਦੇ ਵਿੱਚ ਸੁੱਖ ਹੈ? ਕਿਆ ਨਿਚਲੇ ਜਾਮਿਆਂ ਦੇ ਵਿੱਚ ਸੁੱਖ ਹੈ? ਵਿਚਾਰ ਕਰਕੇ ਦੇਖ ਲਓ। ਇਨਸਾਨ ਦੇ ਜਾਮੇ ਦੇ ਵਿੱਚ ਹੀ ਅਗਰ ਸੁੱਖ ਹੈ, ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਪਰਮ ਸੁੱਖ ਦਾ ਕਿਸੇ ਨੂੰ ਪਤਾ ਨਹੀਂ। ਝੂਠੇ ਸੁੱਖਾਂ ਦੇ ਪਿੱਛੇ ਅਸੀਂ ਸਾਰੇ ਦੌੜਦੇ ਹਾਂ, ਔਰ ਝੂਠੇ ਸੁੱਖਾਂ ਦਾ ਵੀ ਅਸਰ ਕੀ ਹੈ? ਇਸ ਸਰੀਰ ਦੀ ਹਾਲਤ ਦੇਖ ਲਓ, ਜਿਹੜੇ ਕੋਹੜੀ ਨੇ ਜਾ ਕੇ ਕੋਹੜੀਆਂ ਦੇ ਕੈਂਪ ਦੇਖ ਲਓ, ਹਸਪਤਾਲਾਂ ਦੇ ਵਿੱਚ ਚੀਕ ਪੁਕਾਰ ਦੇਖ ਲਓ, ਜੇਲ੍ਹਾਂ ਦੇ ਵਿੱਚ ਇਸ ਦੇਹਾਂ ਨੂੰ ਸੜਦਿਆਂ ਆ ਦੇਖ ਲਓ, ਕੋਰਟ ਕਚਹਿਰੀਆਂ ਦੇ ਵਿੱਚ ਧੱਕੇ ਖਾਂਦੇ ਦੇਖ ਲਓ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖ ਲਓ, ਘਰ ਦਾ ਚੁੱਲ੍ਹਾ ਪਕਾਉਣ ਵਾਸਤੇ ਤੇਲ ਦੀ ਮਿੱਟੀ ਦੀ ਬੋਤਲ ਲੈਣੀ ਪਵੇ ਤੇ ਕਿਤਨੇ ਚੱਕਰ ਲਗਾਉਣੇ ਪੈਂਦੇ ਨੇ, ਦੋ ਦੋ ਚਾਰ ਚਾਰ ਛੇ ਛੇ ਘੰਟੇ ਧੁੱਪ ਦੇ ਵਿੱਚ ਲਾਈਨ 'ਚ ਖੜੇ ਰਹਿਣਾ ਪੈਂਦਾ। ਵਿਚਾਰ ਕਰਕੇ ਦੇਖ ਲਓ, ਇਹ ਦੇਹ ਦਾ ਸੁੱਖ ਹੈ ਜਿਸ ਨੂੰ ਹਾਸਲ ਕਰਨ ਵਾਸਤੇ ਅਸੀਂ ਕੁਰਬਾਨ ਹੋ ਰਹੇ ਹਾਂ। ਉਸ ਪਰਮ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਸੁੱਖਦਾਤਾ ਕੌਣ ਹੈ? ਸੁੱਖ ਦੇਣ ਵਾਲਾ ਉਹ ਦਾਤਾ ਅਕਾਲ ਪੁਰਖ ਆਪ ਹੀ ਹੈ। ਜਿਸ ਨੇ ਉਸ ਨੂੰ ਪ੍ਰਾਪਤ ਕਰ ਲਿਆ ਉਹ ਤੇ ਸਦਾ ਲਈ ਸੁਖੀ ਹੋ ਗਿਆ। ਜਿਸ ਨੇ ਉਸ ਨੂੰ ਵਿਸਾਰ ਦਿੱਤਾ, ਉਸ ਨੂੰ ਦੂਰ ਕਰ ਦਿੱਤਾ ਆਪਣੇ ਆਪ ਤੋਂ, ਸਮਝ ਲਓ ਕਿ ਆਪਣੇ ਖਾਤੇ ਦੇ ਵਿੱਚ ਆਪਣੇ ਹੱਥੀ ਉਸਨੇ ਦੁੱਖ ਲਿਖ ਲਿੱਤੇ। ਯਾਨੀ ਪੁਸਤਕਾਲੇ ਦੇ ਵਿੱਚ ਕੀ ਮਿਲਦਾ ਹੈ? ਪੁਸਤਕਾਂ ਮਿਲਦੀਆਂ ਨੇ, ਤੇ ਦੁਖਾਲੇ ਦੇ ਵਿੱਚ ਜਾ ਕਰਕੇ ਕੀ ਮਿਲੇਗਾ? ਇਹ ਦੁੱਖਾਂ ਦੀ ਨਗਰੀ ਹੈ। ਦੁੱਖਾਂ ਦੀ ਨਗਰੀ ਦੇ ਵਿੱਚ ਸਿਵਾਏ ਦੁੱਖ ਦੇ ਹੋਰ ਕੁਛ ਵੀ ਨਹੀਂ ਹੈ। ਚਾਰੋਂ ਪਾਸੇ ਨਜ਼ਰ ਮਾਰੋ, ਇੱਕ ਇੱਕ ਚੀਜ਼ ਵਸਤੂ ਪਦਾਰਥ ਸੰਬੰਧ ਨੂੰ ਸਾਹਮਣੇ ਰੱਖ ਕਰਕੇ ਦੇਖ ਲਓ, ਕਿਆ ਕਿਸੇ ਦੇ ਵਿੱਚ ਸੁੱਖ ਹੈ? ਸਭ ਦਾ ਅੰਤ ਦੁੱਖ, 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 ਔਰ ਸਿਰਫ ਦੁੱਖ ਹੈ। ਇਸ ਦੇਹ ਨੂੰ ਅਸੀਂ ਸੁਖੀ ਸਮਝਦੇ ਹਾਂ, ਇੰਦਰੀਆਂ ਭੋਗਾਂ ਦੇ ਨਾਲ ਵੀ ਸੋਚਦੇ ਹਾਂ ਸਾਨੂੰ ਸੁੱਖ ਦੀ ਪ੍ਰਾਪਤੀ ਹੈ। ਵਿਚਾਰ ਕਰਕੇ ਦੇਖ ਲਓ, ਜਦੋਂ ਇਹ ਅੰਗ ਕੰਮ ਕਰਨੇ ਬੰਦ ਕਰ ਦਿੰਦੇ ਨੇ, ਉਸ ਵੇਲੇ ਕਾਮ ਲਸਟ ਜੋ ਹੈ ਅੰਦਰ ਮਧਾਣੀ ਵਾਂਗੂ ਚੱਲਦਾ ਹੈ। ਸਾਧ ਸੰਗਤ ਜੀ, ਜੀਵ ਕੁਛ ਕਰ ਹੀ ਨਹੀਂ ਸਕਦਾ, ਨਾ ਰੋ ਪਿੱਟ ਸਕਦਾ ਤੇ ਨਾ ਇਹਨਾਂ ਅੰਗਾਂ ਦੇ ਨਾਲ ਕੁਛ ਕੰਮ ਕਰ ਸਕਦਾ। ਅੱਖਾਂ ਦੇਖ ਨਹੀਂ ਸਕਦੀਆਂ, ਸਰੀਰ ਕੰਬਦਾ ਹੈ, ਕੋਈ ਦਿਮਾਗ ਜਿਹੜਾ ਕੁਛ ਹੀ ਫੈਸਲੇ ਨੂੰ ਨਹੀਂ ਹਾਸਲ ਕਰ ਸਕਦਾ। ਤੇ ਵਿਚਾਰ ਕਰਦੇ ਦੇਖ ਲਓ, ਇਹ ਦੁੱਖਾਂ ਦੀ ਨਗਰੀ ਕੀ ਹੈ? ਇਹ ਦੇਹ ਵੀ ਦੁੱਖਾਂ ਦੀ ਨਗਰੀ ਹੈ। ਹਰ ਰੋਮ ਦੇ ਵਿੱਚੋਂ ਗੰਧ ਨਿਕਲਦਾ, ਨਿਰੰਤਰ ਗੰਧ ਨਿਕਲ ਰਿਹਾ, ਅਸੀਂ ਸਾਰਾ ਦਿਨ ਪੂੰਝਦੇ ਹਾਂ, ਔਰ ਇਸ ਗੰਧ ਦੇ ਨਾਲ ਅਗਰ ਸਾਡਾ ਹੱਥ ਲੱਗ ਜਾਏ ਤੇ ਅਸੀਂ ਉਸ ਨੂੰ ਮਾਂਜਦੇ ਹਾਂ, ਸਾਬਣ ਦੇ ਨਾਲ ਮਿੱਟੀ ਨਾਲ ਰਗੜ ਰਗੜ ਕੇ ਧੋਂਦੇ ਹਾਂ, ਪਰ ਵਿਚਾਰ ਕਰਕੇ ਦੇਖ ਲਓ ਇਸ ਗੰਧ ਹੈ ਕਿੱਥੇ? ਆਇਆ ਕਿੱਥੋਂ? ਸਾਡੇ ਸਰੀਰ ਦੇ ਅੰਦਰੋਂ। ਯਾਨੀ ਕਿ ਬਿਸ਼ਟਾ ਦਾ ਪਾਤਰ ਮਾਤਰ ਹੈ, ਔਰ ਇਸ ਬਿਸ਼ਟਾ ਦੇ ਪਾਤਰ ਨੂੰ ਲੈ ਕਰਕੇ ਅਸੀਂ ਚਾਰੇ ਸਵੇਰੇ ਘੁੰਮਦੇ ਹਾਂ, ਸ਼ੀਸ਼ੇ ਦੇ ਅੱਗੇ ਘੰਟੋ ਹੀ ਬੈਠੇ ਰਹਿੰਦੇ ਹਾਂ, ਸ਼ਿੰਗਾਰ ਕਰਦੇ ਰਹਿੰਦੇ ਹਾਂ। ਵਿਚਾਰ ਕਰਕੇ ਦੇਖ ਲਓ, ਨਿਰੰਤਰ ਦੁਰਗੰਧ ਉੱਠ ਰਹੀ ਹੈ ਇੱਕ ਬਿਸ਼ਟਾ ਦੇ ਪਾਤਰ ਤੋਂ, ਔਰ ਇਸ ਬਿਸ਼ਟਾ ਦੇ ਪਾਤਰ ਦੇ ਨਾਲ ਅਸੀਂ ਪਿਆਰ ਕਰਦੇ ਹਾਂ। ਔਰ ਇਸ ਸੱਚਾਈ ਨੂੰ ਜਾਣਨ ਦੇ ਬਾਅਦ ਵੀ ਅਗਰ ਕਿਸੇ ਨੂੰ ਇਸ ਦੇਹ ਤੋਂ, ਇਸ ਸੰਸਾਰ ਤੋਂ ਵਿਰਕਤੀ ਪੈਦਾ ਨਹੀਂ ਹੋਈ, ਵਿਰਾਗ ਪੈਦਾ ਨਹੀਂ ਹੋਇਆ, ਤੇ ਉਸ ਦੇ ਵਾਸਤੇ ਇਸ ਜਗਤ ਦੇ ਵਿੱਚ ਕੋਈ ਵੀ ਐਸੀ ਮਿਸਾਲ ਨਹੀਂ ਹੈ ਕਿ ਜਿਸ ਨੂੰ ਦੇਹ ਕਰਕੇ ਗੁਰੂ ਨਾਨਕ ਸਾਹਿਬ ਸਿੱਧ ਕਰ ਸਕਣ ਕਿ ਤੂੰ ਹੁਣ ਵੈਰਾਗੀ ਹੋ ਜਾ। ਤੇ ਸੁੱਖ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਜੀਵ ਨੂੰ ਵਿਰਾਗੀ ਹੋਣਾ ਪਏਗਾ, ਸਿਰਫ ਸੰਸਾਰ ਤੋਂ ਨਹੀਂ ਇਸ ਦੇਹ ਤੋਂ ਵੀ ਵਿਰਾਗ ਲੈਣਾ ਪਏਗਾ। ਇਹ ਦੇਹ ਦੇ ਨਾਲ ਪਿਆਰ ਕਰਨਾ ਹੈ ਕਿੱਥੇ ਤੱਕ, ਜਿੱਥੇ ਤੱਕ ਇਸਦਾ ਕੰਮ ਹੈ, ਇੱਕ ਸੀਮਾ ਹੈ। ਮਨ ਨੂੰ ਇਤਨਾ ਵੀ ਸਖਤ ਨਹੀਂ ਕਰ ਦੇਣਾ ਕਿ ਇਹ ਡੋਰ ਹੀ ਟੁੱਟ ਜਾਏ, ਔਰ ਇਤਨਾ ਵੀ ਢਿੱਲਾ ਨਹੀਂ ਛੁੱਟ ਦੇਣਾ ਕਿ ਇਹ ਸਾਨੂੰ ਨਰਕਾਂ ਦਾ ਅਧਿਕਾਰੀ ਬਣਾ ਦੇਵੇ। ਤੇ ਇਹ ਵਿਚਾਰ ਕਰਨ ਨਾਲ ਗੱਲ ਹੈ ਕਿ ਇਹ ਲੜਾਈ ਦਾ ਮਜ਼ਮੂਨ ਹੈ, ਕਮਾਈ ਦਾ ਵਿਸ਼ੇ ਹੈ, ਕੋਈ ਗੱਲਾਂ ਦਾ ਵਿਸ਼ੇ ਨਹੀਂ ਹੈ, ਕੋਈ ਲਫ਼ਜ਼ੀ ਵਿਸ਼ੇ ਨਹੀਂ ਹੈ। ਲਫ਼ਜ਼ੀ ਨਾਮ ਤਾਂ ਕੋਈ ਵੀ ਹਾਸਲ ਕਰ ਸਕਦਾ ਹੈ, ਮਨ ਬੁੱਧੀ ਇੰਦਰੀਆਂ ਤੋਂ ਪਰੇ ਉਹ ਪਰਮਾਤਮਾ ਦਾ ਅਸਲ ਗੁਣ ਜੜ ਚੇਤਨ ਨੂੰ ਆਧਾਰ ਦੇਣ ਵਾਲਾ। ਸਾਧ ਸੰਗਤ ਜੀ, ਕਰੋੜਾਂ ਚੋਂ ਅਰਬਾਂ ਚੋਂ ਕੋਈ ਵਿਰਲਾ ਹੀ ਨਿਕਲਦਾ ਹੈ। ਕੌਣ ਨਿਕਲਦਾ ਹੈ? ਜਿਹੜਾ ਕਿ ਸੂਰਮਾ ਬਣ ਜਾਂਦਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੋ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਤਾਓ, ਸੂਰਾ ਸੋ ਪਹਿਚਾਣੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਇਹ ਦੀਨ ਕੌਣ ਹੈ? ਇਹ ਆਤਮਾ ਦੀਨ ਹੈ। ਇਹ ਆਤਮਾ ਦੀ ਦੀਨਤਾ ਲਈ ਜਿਸਨੇ ਲੜਾਈ ਲੜ ਲਈ ਸੂਰਮਾ ਬਣ ਗਿਆ। ਇਸ ਜਗਤ ਦੇ ਵਿੱਚ ਸੂਰਮਾ ਉਹੀ ਹੈ ਜਿਹੜਾ ਨੌ ਇੰਦਰੀਆਂ ਦੇ ਨਾਲ ਲੜ ਕੇ ਦਸਵੇਂ ਦੁਆਰ ਪਹੁੰਚ ਗਿਆ। ਜਿਹੜਾ ਇਸ ਇੰਦਰੀਆਂ ਕੋ ਮਾਤ ਖਾ ਗਿਆ, ਇੰਦਰੀਆਂ ਦੇ ਵਸ ਵਿੱਚ ਰਹਿ ਗਿਆ, ਉਹਦੇ ਲਈ ਨਰਕਾਂ ਦੇ ਲਈ ਆਪਣੇ ਜਨਮ ਪੱਕੇ ਸਮਝ ਲਓ, ਉਹਨਾਂ ਦੇ ਵਿੱਚ ਭੁਗਤਾਨ ਦੇਣਾ ਪਏਗਾ। ਯਾਨੀ ਕਿ ਇਨਸਾਨ ਦੀ ਜੂਨ ਦੇ ਵਿੱਚ ਆ ਕਰਕੇ ਸਥੂਲ ਰੂਪ ਦੇ ਵਿੱਚ ਜਾਂ ਸੂਖਮ ਮਾਨਸਿਕ ਰੂਪ ਦੇ ਵਿੱਚ ਕੋਈ ਵੀ ਕਲਪਨਾ ਜਾਂ ਕੋਈ ਵੀ ਕਿਰਿਆ ਇਹ ਜੀਵ ਅਪਣਾਉਂਦਾ, ਅਤੇ ਉਸਦਾ ਭੁਗਤਾਨ ਦੇਣ ਵਾਸਤੇ ਇਸ ਜੀਵਾਤਮਾ ਨੂੰ ਨਿਚਲੇ ਔਰ ਉਚਲੇ ਮੁਲਕਾਂ ਦੇ ਵਿੱਚ ਸਾਰੀਆਂ 84 ਲੱਖ ਜੂਨਾਂ ਦੇ ਭ੍ਰਮਣ ਕਰਨਾ ਪੈਂਦਾ। ਬਾਕੀ ਕਿਸੇ ਵੀ ਜੂਨ ਦੇ ਵਿੱਚ ਜੋ ਵੀ ਕਿਰਿਆ ਕੀਤੀ ਗਈ ਹੈ ਉਹ ਵਿਰਤੀ ਅਨੁਸਾਰ, ਯਾਨੀ ਕਿ ਜੋ ਵੀ ਕਾਜ਼ ਔਰ ਇਫੈਕਟ ਦਾ ਨਿਯਮ ਹੈ, ਕਾਜ਼ ਸਿਰਫ ਇਸ ਇਨਸਾਨ ਦੇ ਜਨਮ ਦੇ ਵਿੱਚ ਹੈ, ਇਫੈਕਟ ਜਿਹੜਾ ਹੈ 84 ਲੱਖ ਜਾਮਿਆਂ ਦੇ ਵਿੱਚ ਭੁਗਤਾਨ ਮਾਤਰ ਹੈ। ਅਤੇ ਅਸੀਂ ਇਹ ਕਈ ਵਾਰੀ ਭੁਗਤਾਨ ਦਿੱਤਾ, ਅਨੰਤ ਕਾਲ ਤੋਂ ਇਹ ਰਚਨਾ ਰਚੀ, ਅਸੀਂ ਇਸ ਸ੍ਰਿਸ਼ਟੀ ਦਾ ਹਿੱਸਾ ਬਣੇ ਹੋਏ ਹਾਂ। ਕਿਤਨੇ ਵੀ ਆਪਣੇ ਆਪ ਨੂੰ ਸੁੰਦਰ ਜਾਂ ਚਲਾਕ ਸਿੱਧ ਕਰ ਲਈਏ, ਕਿਤਨੇ ਵੀ ਮਖੋਟੇ ਲਗਾ ਲਈਏ, ਪਰ ਇਹ ਸਿੱਧ ਹੋ ਜਾਏਗਾ ਕਿ ਇਸ ਵਕਤ ਅਸੀਂ ਇਹ ਧਨ ਦਾ ਪਿੰਜਰਾ ਲੈ ਕਰਕੇ ਬੈਠੇ ਹਾਂ। ਜਿਹੜੇ ਇਸ ਪਿੰਜਰੇ ਦੇ ਵਿੱਚ ਬੈਠੇ ਨੇ, ਅਤੇ ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਗੁਰੂ ਦੀ ਬਖਸ਼ਿਸ਼ ਅੱਜ ਤੱਕ ਹਾਸਲ ਨਹੀਂ ਹੋਈ। ਗੁਰੂ ਕੌਣ? ਅਕਾਲ ਪੁਰਖ ਪਰਮਾਤਮਾ। ਉਸ ਦੀ ਬਖਸ਼ਿਸ਼ ਨੂੰ ਹਾਸਲ ਕਰਨ ਵਾਲਾ ਇਸ ਪਿੰਜਰੇ ਤੋਂ, ਯਾਨੀ ਦੇਹ ਤੋਂ ਵਿਦੇਹ ਰਹਿੰਦਾ ਇਸ ਮੁਲਕ ਦੇ ਵਿੱਚ ਆਉਣ ਦੇ ਬਾਅਦ ਵੀ। ਬੇਸ਼ੱਕ ਤਨ ਔਰ ਮਨ ਦਾ ਪਿੰਜਰਾ ਉਹਦੇ ਦੁਨੀਆ ਲਈ ਮੌਜੂਦ ਹੈ, ਪਰ ਆਪ ਉਸ ਦਸਵੇਂ ਦੁਆਰ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਉਸ ਧੁੰਦ ਦੇ ਨਾਲ ਹਮੇਸ਼ਾ ਹੀ ਜੁੜਿਆ ਰਹਿੰਦਾ, ਔਰ ਉਸੇ ਦੀ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਜੋ ਪ੍ਰਗਟ ਹੋ ਜਾਂਦਾ, ਜਿਹੜੀ ਆਤਮਾ ਨੂੰ ਮਿਲ ਜਾਂਦੀ ਹੈ ਤਾਕਤ ਸ਼ਬਦ ਦੀ, ਉਸੀ ਨੂੰ ਅਸੀਂ ਗੁਰਮੁਖ ਵੀ ਕਹਿ ਦਿੰਦੇ ਹਾਂ ਜਾਂ ਗੁਰੂ ਜਾਂ ਸਤਿਗੁਰੂ ਵੀ ਕਿਹਾ ਜਾਂਦਾ। ਸੋ ਸੁਖਦਾਤਾ ਉਹੀ ਹੈ ਜਿਸਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਯਾਨੀ ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ਼ ਮਿਲਾਇਆ। ਹੁਣ ਇਹ ਜਿਹੜਾ ਬਖਸ਼ਿਸ਼ ਦਾ ਵਿਸ਼ੇ ਹੈ, ਬਖਸ਼ਦਾ ਕੌਣ ਹੈ, ਬਖਸ਼ਿਆ ਕਿਸ ਨੂੰ ਹੈ, ਇਹ ਅੱਗੇ ਲਿਆ। ਬੇਸ਼ੱਕ ਉੱਤਮ ਜਾਮਿਆਂ ਦੇ ਵਿੱਚ ਬੁੱਧੀ ਦਾ ਤੱਤਵ ਮੌਜੂਦ ਹੈ, ਸੂਖਮ ਬੁੱਧੀ ਮੌਜੂਦ ਹੈ, ਔਰ ਬੜੀਆਂ ਸਿੱਧੀਆਂ ਵੀ ਮੌਜੂਦ ਨੇ, ਪਰ ਵਿਚਾਰ ਕਰਕੇ ਦੇਖ ਲਓ ਕਿਆ ਉਹ ਪਰਮਾਤਮਾ ਨੂੰ ਹਾਸਲ ਕਰ ਸਕੇ। ਇਹ ਜੀ ਜੰਤ ਦਾ ਜਿਹੜਾ ਵਚਨ ਇਸਤੇਮਾਲ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ, ਜੀ ਜੰਤ ਦਾ ਭਾਵ ਹੈ ਕਿ ਇਸ ਮੁਲਕ ਦੇ ਵਿੱਚ ਜਿਤਨੀਆਂ ਵੀ ਜੂਨਾਂ ਦ੍ਰਿਸ਼ਟੀ ਗੋਚਰ ਨੇ ਉਹਨਾਂ ਦੇ ਉੱਪਰ ਵਿਚਾਰ ਕਰਕੇ ਦੇਖ ਲਓ। ਰੋਜ਼ ਇੱਕ ਉਸ ਜਗ੍ਹਾ ਜਾ ਕਰਕੇ ਦੇਖੋ ਜਿੱਥੇ ਮੁਰਗੀਆਂ ਔਰ ਬੱਕਰੇ ਕਤਲ ਕੀਤੇ ਜਾਂਦੇ ਨੇ, ਜਿਬਹ ਕੀਤੇ ਜਾਂਦੇ ਨੇ, ਜਾਨਵਰਾਂ ਨੂੰ ਜੋ ਹੈ ਆਰਿਆਂ ਦੇ ਤਲੇ ਉਹਨਾਂ ਦਾ ਸਿਰ ਦੇ ਦਿੱਤਾ ਜਾਂਦਾ, ਤੇ ਸਾਧ ਸੰਗਤ ਜੀ ਕਿਆ ਉਹ ਚੀਕ ਪੁਕਾਰ ਨਹੀਂ ਕਰਦੇ? ਕਿਆ ਉਹਨਾਂ ਨੂੰ ਰੋਣਾ ਨਹੀਂ ਆਉਂਦਾ? ਕਿਆ ਉਹ ਮੌਤ ਤੋਂ ਡਰਦੇ ਨਹੀਂ ਹੈ ਜਾਂ ਉਹ ਬਚਣਾ ਨਹੀਂ ਚਾਹੁੰਦੇ? ਸਾਧ ਸੰਗਤ ਜੀ, ਹਾਹਾਕਾਰ ਮੱਚੀ ਹੋਈ ਹੈ, ਪਰ ਵਿਚਾਰ ਕਰਕੇ ਦੇਖ ਲਓ ਕਿਆ ਕੋਈ ਐਸੀ ਅਦਾਲਤ ਹੈ ਜਿਹੜੀ ਉਹਨਾਂ ਦੀ ਹਾਹਾਕਾਰ ਸੁਣ ਰਹੀ ਹੈ? ਕੋਈ ਸੁਣ ਸਕਦਾ ਹੈ ਉਹਨਾਂ ਦੀ? ਯਾਨੀ ਕਿ ਕਿਤਨੀ ਦੀਨਤਾ ਹੈ ਇਸ ਨਿਚਲੇ ਜਾਮਿਆਂ ਦੇ ਵਿੱਚ ਕਿ ਚਾਹ ਕਰਕੇ ਵੀ ਜੋ ਹੈ ਉਹ ਉਸ ਮੌਤ ਦੇ ਕੋਲੋਂ ਬਚ ਨਹੀਂ ਸਕਦੇ। ਚਾਰੋਂ ਪਾਸੇ ਜ਼ੁਲਮ ਹੀ ਜ਼ੁਲਮ, ਯਾਨੀ ਕਿ ਦੁੱਖ ਹੀ ਦੁੱਖ ਹੈ। ਜੀ ਜਾਣਦੇ ਵਿਚਾਰੇ ਕਿਆ ਕਰਨ, ਕਿਸ ਨੂੰ ਪੁਕਾਰ ਕਰਨ, ਕੌਣ ਸੁਣਦਾ ਇਸ ਦੀ? ਸਾਧ ਸੰਗਤ ਜੀ, ਇਸ ਮਨੁੱਖੇ ਜਨਮ ਦੀਆਂ ਜਿਹੜੀਆਂ ਅਦਾਲਤਾਂ ਬਣੀਆਂ ਹੋਈਆਂ ਨੇ ਉਹਦੇ ਵਿੱਚ ਵਿਚਾਰ ਕਰਕੇ ਦੇਖ ਲਓ। ਦਾਦੇ ਦਾ ਕੇਸ ਕੀਤਾ ਗਿਆ, ਜਿਹੜਾ ਅੱਜ ਪੋਤਾ ਜੋ ਹੈ ਜਾ ਕਰਕੇ ਤਰੀਕਾਂ ਭੁਗਤਾਨ ਕਰ ਰਿਹਾ, ਪਰ ਫੈਸਲਾ ਅਜੇ ਵੀ ਨਹੀਂ ਹੋਇਆ। ਇਹ ਇਸ ਮੁਲਕ ਦੀ ਅਦਾਲਤ ਦਾ ਹਾਲ ਹੈ, ਤੇ ਵਿਚਾਰ ਕਰਕੇ ਦੇਖ ਲਓ ਕਿਆ ਬ੍ਰਹਮ ਦੀ ਅਦਾਲਤ ਦੇ ਵਿੱਚ ਕਿਸਨੇ ਸੁਣਨਾ ਹੈ? ਕਿਸੇ ਨੇ ਵੀ ਨਹੀਂ ਸੁਣਨਾ। ਇੱਕੋ ਹੀ ਗੱਲ ਹੈ ਕਿ ਇਨਸਾਨ ਦੇ ਜਾਮੇ ਨੂੰ ਪ੍ਰਾਪਤ ਕਰਕੇ ਅਗਰ ਪਰਮਾਤਮਾ ਦੇ ਸ਼ੋਕ ਨੂੰ ਤਿਆਗ ਕਰ ਦਿੱਤਾ, ਤੇ ਬਸ ਫਿਰ ਸਮਝ ਲਓ ਕਿ ਆਪਣੇ ਆਪ ਹੀ ਅਸੀਂ ਆਪਣੇ ਹੱਥ ਦੇ ਨਾਲ ਜਿਸ ਡਾਲ ਤੇ ਬੈਠੇ ਸਾਂ ਨਾ ਉਸ ਡਾਲ ਨੂੰ ਕੱਟ ਦਿੱਤਾ। ਯਾਨੀ ਕਿ ਇਹ ਇਨਸਾਨ ਦੀ ਦੇਹ ਪ੍ਰਾਣ ਸ਼ਕਤੀ ਜਿਉਂ ਜਿਉਂ ਖਤਮ ਹੁੰਦੀ ਜਾ ਰਹੀ ਹੈ, ਤਿਉਂ ਤਿਉਂ ਸਾਡੇ ਜਨਮ ਪੱਕੇ ਹੁੰਦੇ ਜਾ ਰਹੇ ਨੇ। ਕੈਸੇ ਜਨਮ? ਜੈਸੀ ਕਿਰਿਆ ਇਹਨਾਂ ਵਸਤੂ ਪਦਾਰਥ ਔਰ ਸੰਬੰਧਾਂ ਨੂੰ ਇਕੱਤਰਿਤ ਕਰਨ ਵਾਸਤੇ ਅਸੀਂ ਅਪਣਾ ਰੱਖੀ ਸੀ। ਇਹ ਸਾਰੀਆਂ ਚੀਜ਼ਾਂ ਰਹਿਣਗੀਆਂ ਤੇ ਇਸੇ ਮੁਲਕ ਦੇ ਵਿੱਚ, ਪਰ ਜਿਸ ਢੰਗ ਦੇ ਨਾਲ ਇਹਨਾਂ ਨੂੰ ਇਕੱਠਾ ਕੀਤਾ ਨਾ, ਉਸ ਨੂੰ ਅਸੀਂ ਪਾਪ ਕਹਿੰਦੇ ਹਾਂ। ਇਹ ਪਾਪਾਂ ਦੀ ਪੰਡ ਸਾਡੇ ਸਿਰ ਤੇ ਰੱਖ ਦਿੱਤੀ ਜਾਣੀ ਹੈ, ਯਾਨੀ ਕਿ ਦਾਨ ਕੀਤਾ ਗਿਆ ਹੈ ਤੇ ਇਹ ਵੀ ਆਤਮਾ ਦੇ ਲਈ ਪਾਪ ਹੈ। ਯਾਨੀ ਰੂਹਾਨੀਅਤ ਦੀ ਡੈਫੀਨੇਸ਼ਨ ਦੇ ਵਿੱਚ ਇਸ ਨੂੰ ਪਾਪ ਕਿਉਂ ਕਿਹਾ ਗਿਆ? ਯਾਨੀ ਜ਼ੰਜੀਰ ਦਾ ਕੰਮ ਕੀ ਹੈ? ਲੋਹੇ ਦੀ ਜ਼ੰਜੀਰ ਹੋਵੇ ਜਾਂ ਸੋਨੇ ਦੀ, ਉਹਦਾ ਕੰਮ ਹੈ ਬੰਦ ਕਰਕੇ ਰੱਖਣਾ। ਯਾਨੀ ਕਿ ਜਿਤਨੀਆਂ ਵੀ ਜ਼ੰਜੀਰਾਂ ਨੇ ਇਸ ਮੁਲਕ ਦੇ ਵਿੱਚ ਇਸ ਦੇਹ ਦੀਆਂ ਲਗਾ ਲਓ, ਇਸ ਨੂੰ ਅਸੀਂ ਲੋਹੇ ਦੀ ਜ਼ੰਜੀਰ ਕਹਿ ਸਕਦੇ ਹਾਂ। ਅਗਰ ਸੂਖਸ਼ਮ ਲੋਕ ਦੇ ਵਿੱਚ ਦੇਵੀ ਦੇਵਤੇ ਦੀ ਜੂਨ ਦੇ ਵਿੱਚ ਚਲੇ ਗਏ ਤੇ ਦੇਵੀ ਦੇਵਤੇ ਦੀ ਜੂਨ ਵਿੱਚ ਬਹੁਤ ਸਾਰੀਆਂ ਸਿੱਧੀਆਂ ਹਾਸਲ ਹੋ ਜਾਣਗੀਆਂ। ਹੈ ਉਹ ਵੀ ਇੱਕ ਸੂਖਸ਼ਮ ਸਰੀਰ ਔਰ ਸੂਖਸ਼ਮ ਮਨ ਉਹਦੇ ਨਾਲ ਲੱਗਾ ਹੋਇਆ, ਤੇ ਹੁਣ ਵਿਚਾਰ ਕਰਕੇ ਦੇਖ ਲਓ ਕਿਆ ਉੱਤਮ ਜ਼ੰਜੀਰ ਨਹੀਂ ਹੈ? ਯਾਨੀ ਕਿ ਸੋਨੇ ਦੀ ਜ਼ੰਜੀਰ ਪੈ ਗਈ। ਜਦੋਂ ਇਹ ਭੁਗਤਾਨ ਖਤਮ ਹੋ ਜਾਏ, ਯਾਨੀ ਕਿ ਬੜੇ ਅਸੀਂ ਦਾਨ ਪੁੰਨ ਕੀਤੇ ਨੇ, ਬੜੇ ਲੰਗਰ ਚਲਾਏ ਨੇ, ਬੜੇ ਅੱਛੇ ਅੱਛੇ ਕੰਮ ਕੀਤੇ ਨੇ, ਤੇ ਸਾਰੇ ਅੱਛੇ ਕੰਮਾਂ ਦਾ ਨਤੀਜਾ ਕੀ ਨਿਕਲੇਗਾ? ਸਾਨੂੰ ਸਵਰਗ ਔਰ ਵਿਕੁੰਠਾ ਦੇ ਵਿੱਚ ਲੰਬੀ ਉਮਰ ਦੇ ਕਰਕੇ ਉੱਤਮ ਭੋਗ ਮਿਲਣਗੇ, ਦੇਵੀ ਦੇਵਤਿਆਂ ਦੀ ਸੂਖਸ਼ਮ ਕਾਰਨ ਲੋਕਾਂ ਜੂਨ ਮਿਲ ਜਾਏਗੀ। ਔਰ ਜਿਉਂ ਜਿਉਂ ਇਹ ਸਾਡੇ ਕੀਤੇ ਗਏ ਦਾਨ ਪੁੰਨ ਖਤਮ ਹੁੰਦੇ ਜਾਣਗੇ, ਭੁਗਤਾਨ ਖਤਮ ਹੁੰਦਾ ਜਾਏਗਾ, ਇਹ ਆਤਮਾ ਜਿਹੜੀ ਹੈ ਉਹਨਾਂ ਮੁਲਕਾਂ ਤੋਂ ਗਿਰਨੀ ਸ਼ੁਰੂ ਹੋ ਜਾਏਗੀ। ਔਰ ਜਿਉਂ ਹੀ ਇਹ ਖਤਮ ਹੋਣਗੇ ਭੁਗਤਾਨ, ਤਿਉਂ ਹੀ ਇਸ ਮੁਲਕ ਦੇ ਵਿੱਚ ਆ ਕਰਕੇ ਇਹ ਪੁੰਨ ਦਾ ਅਸਲ ਕੀ ਹੋਏਗਾ ਕਿ ਇਨਸਾਨ ਦਾ ਜਾਮਾ ਮਿਲ ਜਾਏਗਾ। ਔਰ ਨਰਕਾਂ ਦੇ ਵਿੱਚੋਂ ਜਿਹੜੀਆਂ ਆਤਮਾ ਆਪਣੇ ਪਾਪਾਂ ਦਾ ਭੁਗਤਾਨ ਕਰ ਦੇਣਗੀਆਂ, ਉਹ ਆ ਕਰਕੇ ਜ਼ਹਿਰੀਲੇ ਕੀੜਿਆਂ ਦੀ ਜੂਨ ਦੇ ਵਿੱਚ ਪੈ ਜਾਣਗੀਆਂ। ਯਾਨੀ ਕਿ 84 ਦਾ ਚੱਕਰ ਫਿਰ ਸ਼ੁਰੂ ਹੋ ਜਾਏਗਾ। ਔਰ ਅਨੰਤ ਕਾਲ ਤੋਂ ਅਸੀਂ ਇਹ 84 ਦੇ ਚੱਕਰ ਦੇ ਵਿੱਚ ਫਿਰ ਰਹੇ ਹਾਂ। ਬ੍ਰਹਮਾ ਵਿਸ਼ਣ ਮਹੇਸ਼, ਜਿਸ ਨੂੰ ਸਾਰਾ ਸੰਸਾਰ ਪੂਜ ਰਿਹਾ, ਜੇ ਬ੍ਰਹਮ ਦੇ ਤਿੰਨ ਗੁਣ ਨੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਪਾਵੈ ਤਿਵ ਚਲਾਵੈ, ਜਿਵ ਹੋਵੇ ਫਰਮਾਨ, ਉਹ ਦੇਖੈ ਉਹਨਾਂ ਨਦਰ ਨਾ ਆਏ ਬਹੁਤ ਆਏ ਵਿਡਾਣ। ਉਸ ਪਰਮਾਤਮਾ ਦੇ ਤਿੰਨ ਗੁਣ ਨੇ, ਮਾਇਆ ਦੇ ਨਾਲ ਮਿਲ ਕਰਕੇ ਉਸਨੇ ਇਹ ਤਿੰਨ ਗੁਣ ਪ੍ਰਗਟ ਕੀਤੇ ਨੇ, ਜਿਸ ਨੂੰ ਬ੍ਰਹਮਾ ਜੋ ਹੈ ਸ੍ਰਿਸ਼ਟੀ ਨੂੰ ਬਣਾਉਣ ਦਾ, ਵਿਸ਼ਨ ਜੋ ਹੈ ਪਾਲਣ ਕਰਨ ਦਾ, ਔਰ ਸ਼ਿਵ ਜੋ ਹੈ ਇਸ ਨੂੰ ਖਤਮ ਕਰਨ ਦਾ ਕੰਮ ਕਰ ਰਿਹਾ। ਹੁਣ ਇਹਨਾਂ ਨੂੰ ਅਲੱਗ ਅਲੱਗ ਰੂਪਾਂ ਦੇ ਵਿੱਚ ਅਸੀਂ ਦੇਖਣਾ ਪਸੰਦ ਕਰਦੇ ਹਾਂ, ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਅੰਗਰੇਜ਼ੀ ਮੁਲਕ ਜਿਹੜੇ ਨੇ ਉਹ ਇਹਨਾਂ ਨੂੰ ਜਾਣਦੇ ਹੀ ਨੇ, ਤੇ ਕਿਆ ਉਹ ਪਰਮਾਤਮਾ ਦੀ ਸ੍ਰਿਸ਼ਟੀ ਦੇ ਵਿੱਚ ਕੁਝ ਫਰਕ ਆ ਗਿਆ? ਕੋਈ ਫਰਕ ਨਹੀਂ ਆ। ਇਹ ਅਲੱਗ ਅਲੱਗ ਮੁਲਕਾਂ ਦੇ ਵਿੱਚ ਜਿਸ ਢੰਗ ਦੇ ਨਾਲ ਇਹ ਤਾਕਤਾਂ ਅਵਤਰਿਤ ਹੁੰਦੀਆਂ ਨੇ, ਪ੍ਰਗਟ ਹੁੰਦੀਆਂ ਨੇ, ਉਸੇ ਢੰਗ ਦੇ ਨਾਲ ਉਸ ਮੁਲਕ ਦੇ ਦੇਸ਼ਵਾਸੀ ਜਿਹੜੇ ਨੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਨੇ। ਤੇ ਅਸਲ ਵਿੱਚ ਗੱਲ ਕੀ ਹੈ ਕਿ ਇੱਕ ਭਰਮ ਪੈਦਾ ਕੀਤਾ ਗਿਆ ਕਿ ਅਸਲ ਪਰਮਾਤਮਾ ਤੋਂ ਦੂਰ ਰਹਿਣ ਵਾਸਤੇ। ਅਗਰ ਇਹ ਭਰਮ ਨਾ ਹੋਵੇ, ਸਾਰੇ ਹੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਪੂਜ ਲੈਣ ਔਰ ਉਸਦੇ ਕੋਲ ਪਹੁੰਚ ਜਾਣ, ਤਾਂ ਸ੍ਰਿਸ਼ਟੀ ਚੱਲੇਗੀ ਕਿਸ ਤਰੀਕੇ ਦੇ ਨਾਲ? ਇਹ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਹੀ ਇਹ ਸਸਪੈਂਸ ਪੈਦਾ ਕੀਤਾ ਗਿਆ ਕਿ ਅਗਰ ਜਿਸ ਢੰਗ ਦੇ ਨਾਲ ਫਿਲਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੁਝ ਮੁੱਦੇ ਜਿਹੜੇ ਨੇ ਛੁਪਾ ਕਰਕੇ ਰੱਖੇ ਜਾਂਦੇ ਨੇ, ਅਗਰ ਪ੍ਰਗਟ ਹੋ ਜਾਣ ਤੇ ਸਾਨੂੰ ਉਹ ਸਾਰੀ ਰੀਲ ਦੇਖਣ ਦਾ ਕੁਝ ਵੀ ਆਨੰਦ ਨਹੀਂ ਆਉਂਦਾ। ਉਸੇ ਤਰੀਕੇ ਦੇ ਨਾਲ ਇਹ ਜਿਹੜੀ ਸਿਰਜਣਾਤਮਕ ਸ਼ਕਤੀ ਨੇ ਰਚਨਾ ਰਚੀ ਹੈ, ਉਸਦੇ ਵਿੱਚ ਕੁਝ ਮੁੱਦੇ ਜਿਹੜੇ ਐਸੇ ਨੇ, ਇੱਕੋ ਹੀ ਤਾਕਤ ਇੱਕੀ ਹੈ, ਉਹ ਤਾਕਤ ਵੀ ਬ੍ਰਹਮ ਜੋ ਹੈ ਅਕਾਲ ਕੋਲੋਂ ਲੈ ਕਰਕੇ ਹੀ ਇਹ ਸ੍ਰਿਸ਼ਟੀ ਦੇ ਵਿੱਚ ਭਰਮ ਪੈਦਾ ਕਰ ਰਿਹਾ। ਪਰ ਵਿਚਾਰ ਕਰਕੇ ਦੇਖ ਲਓ, ਉਸਨੇ ਦੂਸਰੇ ਪਾਸੇ ਸਾਨੂੰ ਵੀ ਤਾਕਤ ਦਿੱਤੀ ਹੈ, ਉਸੀ ਦਾ ਅੰਸ਼ ਇਹ ਜਿਹੜੀ ਬੁੱਧੀ ਸਾਨੂੰ ਦਿੱਤੀ ਹੈ, ਇਹ ਵਿਚਾਰਨ ਵਾਸਤੇ ਦਿੱਤੀ ਹੈ। ਇਸ ਮੁਲਕ ਦੇ ਵਿੱਚ ਪਦਾਰਥ ਇਕੱਠੇ ਕਰਨ ਵਾਸਤੇ ਨਹੀਂ ਦਿੱਤੀ, ਇਹ ਖੇਲ ਨੂੰ ਪਛਾਣ ਕਰਨ ਵਾਸਤੇ, ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਸਤੇ, ਅਕਾਲ ਪੁਰਖ ਪਰਮਾਤਮਾ ਤੱਕ ਪਹੁੰਚਣ ਵਾਸਤੇ ਸਾਨੂੰ ਦਿੱਤੀ ਗਈ ਹੈ ਕਿ ਵਿਚਾਰ ਕਰਕੇ ਦੇਖ ਵੀ ਕਿਸ ਢੰਗ ਦੇ ਨਾਲ ਤੂੰ ਇਸ ਰਚਨਾ ਦੇ ਵਿੱਚੋਂ ਨਿਕਲਣ ਦੇ ਕਾਬਿਲ ਬਣ ਸਕਦਾ। ਤੂੰ ਇਹ ਸਾਰਾ ਮਜ਼ਮੂਨ ਬੜਾ ਗਹਿਰੇ ਅਰਥ ਲੈ ਕਰਕੇ ਪ੍ਰਗਟ ਹੁੰਦਾ, ਪਰ ਅਸੀਂ ਸਾਰੇ ਹੀ ਭਰਮ ਦੇ ਵਿੱਚ ਆ ਕਰਕੇ ਇਹਨਾਂ ਤਾਕਤਾਂ ਦੇ ਅਧੀਨ ਹੋ ਜਾਂਦੇ ਹਾਂ, ਕਾਰਨ ਕਿ ਇਹਨਾਂ ਦੇ ਵਿੱਚ ਸਿੱਧੀਆਂ ਮੌਜੂਦ ਨੇ। ਜਿਉਂ ਹੀ ਅਸੀਂ ਇਸ ਸਰੀਰ ਦੇ ਵਿੱਚੋਂ ਨਿਕਲਾਂਗੇ ਨਾ, ਸਥੂਲ ਸਰੀਰ ਦੇ ਸੂਖਸ਼ਮ ਸਰੀਰ ਦੇ ਅੰਦਰ ਮੌਜੂਦ ਹੈ, ਉਸ ਦੇ ਅੰਦਰ ਕਾਰਨ ਸਰੀਰ ਹੈ, ਔਰ ਸੂਖਸ਼ਮ ਸਰੀਰ ਜੋ ਹੈ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਲੈ ਕਰਕੇ ਪ੍ਰਗਟ ਹੋ ਜਾਏਗਾ। ਇਸ ਸਰੀਰ ਨੂੰ ਵਿਚਾਰ ਕਰਕੇ ਦੇਖ ਲਓ, ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਜਾਣਾ ਹੋਵੇ ਤੇ ਸਾਨੂੰ ਸਾਧਨ ਦੀ ਲੋੜ ਹੈ, ਬੈਲ ਗੱਡੀ ਹੋਏਗੀ, ਕਾਰ ਹੋਏਗੀ, ਮੋਟਰ, ਬੰਗਲਾ, ਹਵਾਈ ਜਹਾਜ਼, ਯਾਨੀ ਕਿ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਸਰੀਰ ਨੂੰ ਦੂਸਰੀ ਜਗ੍ਹਾ ਲਿਜਾ ਸਕਦੇ ਹਾਂ। ਪਰ ਸੂਖਸ਼ਮ ਸਰੀਰ ਦੇ ਵਿੱਚ ਆਉਂਦੇ ਹੀ ਸਾਧ ਸੰਗਤ ਜੀ ਕਿਸੇ ਸਾਧਨ ਦੀ ਲੋੜ ਨਹੀਂ। ਉਸ ਵਕਤ ਕਿਹੜਾ ਸਾਧਨ ਚੱਲਦਾ ਹੈ ਇੱਕ ਮੁਲਕ ਤੋਂ ਦੂਸਰੇ ਮੁਲਕ ਤੱਕ ਪਹੁੰਚਣ ਵਾਸਤੇ? ਅਨੰਤ ਦੂਰੀ, ਅਪਾਰ ਦੂਰੀ ਹੈ, ਸਿਰਫ ਪਲਕ ਝਪਕਣ ਤੋਂ ਘੱਟ ਸਮੇਂ ਤੈਅ ਹੋ ਜਾਂਦੀ ਹੈ। ਉਹ ਸਿਰਫ ਖਿਆਲ ਦੀ ਤਾਕਤ ਚੱਲਦੀ ਹੈ, ਸ਼ਬਦ ਦੀ ਤਾਕਤ ਚੱਲਦੀ ਹੈ, ਯਾਨੀ ਇਹ ਸਿੱਧੀ ਪ੍ਰਗਟ ਹੋ ਜਾਂਦੀ ਹੈ ਇਸ ਸੂਖਸ਼ਮ ਚੋਲੇ ਦੇ ਵਿੱਚ। ਔਰ ਉਸਦੇ ਅੰਦਰ ਇੱਕ ਹੋਰ ਚੋਲਾ ਹੈ ਜਿਸ ਨੂੰ ਕਾਰਨ, ਯਾਨੀ ਅਤਿ ਸੂਖਸ਼ਮ ਸਰੀਰ ਕਹਿੰਦੇ ਆ, ਉਹਦੇ ਵਿੱਚ ਅਪਾਰ ਸਿੱਧੀਆਂ ਮੌਜੂਦ ਨੇ। ਹੁਣ ਅਪਾਰ ਸਿੱਧੀਆਂ ਨੂੰ ਲੈਣ ਦੇ ਬਾਅਦ ਜਦੋਂ ਇਸ ਜਗਤ ਦੇ ਵਿੱਚ ਉਹ ਸਿੱਧੀਆਂ ਪ੍ਰਗਟ ਹੁੰਦੀਆਂ ਨੇ, ਇਹ ਤਾਕਤਾਂ ਪ੍ਰਗਟ ਹੁੰਦੀਆਂ ਨੇ, ਅਤਿ ਸੂਖਸ਼ਮ ਨੇ ਸਥੂਲ ਸਰੀਰ ਦੇ ਵਿੱਚ, ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦੀਆਂ, ਔਰ ਉਹ ਤਾਕਤਾਂ ਜਿਹੜੀਆਂ ਨੇ ਪ੍ਰਕਾਸ਼ ਦਾ ਹੀ ਰੂਪ ਨੇ। मन तू जोत स्वरूप है अपना मूल पछाण। गुरु नानक साहब बिल्कुल स्पष्ट करते हैं कि यह मन जड़ा है भी जोत यानी कि प्रकाश का ही अंश है। निंदा करन दे नाल किसी नूं कुछ लाभ नहीं होएगा। यह बुद्धि मिली है सारे खेल नूं पहचान करके असी इस खेल दे विचों निकल जाना है। यानी कि इस प्रकाश की ताकत ने ही इस जगत दे विच प्रगट होकर के परमात्मा का रूप लै लेना है और सारा जगत जड़ा है उसनूं पूजना शुरू कर देंदा है परमात्मा कह करके। यही एक भ्रम बन जाता है। इसका यह मतलब नहीं है कि असी इन्हां ताकतों की निंदा करनी है। ये ताकतां भी उस अकाल पुरख परमात्मा के गुण नूं ही प्रगट कर दियां ने, पर असी विचार यह करना है कि असी भी इन्हां कोलों भी अगे जाना है। ये एक जगह जा करके रुक गए, कोई सूक्ष्म चोले भी जा करके रुक गया, कोई कारण शरीर दे भी जा करके रुक गया, कोई परब्रह्म दे भी यानी के अजूनी हो गया, पर असी अजूनी तो भी दूर जाना है। उस अकाल पुरख परमात्मा की शरण दे विच उसकी गोद तक पहुंचना है, ताई जा करके आत्मा का कल्याण हो सकता है। और विचार करके देख लो, ये 84 लाख जामे दे जीव जंत विचारे केड़ी अदालत दे विच पुकार करन, कौन इन्हां दी सुनेगा और किस ढंग दे नाल इन्हां दे अंदर जीवात्मा जड़ी मौजूद है उसका कल्याण हो सकता है।
गुरपुरे की वड़ी वड़ी आई, हर वड़ा सेव अतुल सुख पाया।
पूरे गुरु की वड़ी वड़ियाई कीड़ी हैगी है? पूरे गुरु की वड़ी वड़ियाई दे विच ही है साध संगत जी कि वो अपना मत या धर्म ना चलावे इस जगत दे विच आकर के परमात्मा दे नाम दी ताकत नु प्राप्त करन दे बाद। विचार करके देख लो, जितने भी मत और धर्म चल रहे ने इस जगत दे विच कारण की है उस अकाल पुरख परमात्मा दे। दसम ग्रंथ गुरु गोबिंद सिंह जी दा पढ़ करके देख लो, उन्होंने सारे दी पोल खोली है कि उस अकाल पुरख परमात्मा ने पूरी डिक्टेशन दी उन्होंने। की डिक्टेशन दी? कि इस जगत दे विच जिस जिस नूं भी मैं ताकत दे करके प्रचार वास्ते भेजिया आत्मा के कल्याण वास्ते, सब ने ही अपने मत और धर्म चला दिते। तो साध संगत जी जड़ा भी पूरे गुरु बन करके बेशक चाहे सत्संग दे नाल संबंध रखता है, ताकत लै करके प्रगट है, और अगर वह अकाल पुरख परमात्मा दे नाल जोड़न दी बजाय अपने नाल जोड़ रहा है तो उसकी वड्याई नहीं है। पूरे गुरु की वड्डी वड्याई की है कि हर वड्डा सेव हरी वड्डा है, अकाल पुरख परमात्मा वड्डा है, उसके नाल जोड़ता है। साध संगत जी अपने नाल नहीं जोड़ता, हर वड्डा सेव उसकी सेव कराता है, उसकी सेवा हुण हरी वड्डा है। तो हरी वड्डा किस तरीके दे नाल है? शब्द दे नाल, शब्द की ताकत दे नाल, शब्द का भंडार है। हुण शब्द की सेवा किस तरह हो सकती है? सेवा सुरत शब्द चित लाए, यह सेवा करवांदा है ना जड़ा इस जगत दे विच। ओ जीवात्मा जिसनों नाम की ताकत प्राप्त है बेशक वह सचखंड दे नाल संबंध रखता है, तो उसकी वड्याई इसे दे विच है कि वह सुरत द्वारा शब्द की सेवा करवा करके डेरे मंदिर गुरुद्वारे दे फसाण का काम नहीं करता। वह तो कहेगा भी शब्द कित्थे है? तेरे अंदर है। सुरत कित्थे है? तेरे अंदर है। तो फिर डेरे मंदिर गुरुद्वारे च क्या चख मारन वास्ते जा रहे हैं? कर की रहा तू? बेशक सतगुरु दे कोल जाना है, हुक्म लैना है, शब्द लैना है, नाम लैना है, अमृत छकना है, जो कुछ भी करना है सब साधन मात्र ने। यह साधन लै करके साध संगत जी उन्होंने साधना के उपर ही कुर्बान करने ने। यह साधन लै करके अपनी निजी जिंदगी दे विच ए बैट नू इस्तेमाल करके यानी कि खिलाड़ी ने अपनी कला नू सिद्ध कर देना है कि असी अकाल पुरख परमात्मा नू प्राप्त करना चाहते हैं। हर वड्डा सेव अतुल सुख पाइया, अतुल दा है जिसकी कोई तुलना नहीं, ता ही जा करके उस जीवात्मा वड्डे अतुल सुख की प्राप्ति होंगी। अतुल सुख एक ही है, अकाल पुरख परमात्मा दे विच लीन हो जाना। और ले जान वाली ताकत है शब्द जड़ा मन बुद्धि और इंद्रिया तो परे दोनों अखां दे पिछे है। बाकी सारिया ही चीजा जड़िया मन बुद्धि और इंद्रिया दे विच दृष्टिगोचर ने जिस लफज नूं असी जबान दे नाल पढ़ लिया ये कल्याण नहीं कर सकता। यानी कि जड़ प्रकृति दे नाल संबंध रखने वाली कोई भी वस्तु आत्मा का कल्याण नहीं कर सकती, सिर्फ साधन सिर्फ समझा सकती है। इस वक्त बाणी सचखंड तो सीधी आ रही है। की है? शब्द की ताकत है, लफ्जा के जरिए सानू महसूस हो रही है। बस असल चीज जड़ी है ये तार जड़ी आ रही है ये मन बुद्धि और इंद्रिया तो परे। असी इस तार नू प्राप्त करना, लफज नू प्राप्त नहीं करना। हुण लफज का काम की है? सानू समझा देना मात्र, बस सिर्फ समझ करके असी इस मार्ग से अगर असी चल पावांगे तो इस तार नू प्राप्त कर लवांगे। और ये तार सिर्फ आत्मिक विषय है, तत्व का ज्ञान आत्मा और परमात्मा का ज्ञान है। ये आत्मा ने शब्द नू प्राप्त करके एक मैगनेटिक ताकत है जड़ी की इस आत्मा नू खिचदी है, और ये ताकत जड़ी है इस आत्मा नू खिच करके जिथों की यह तार आ रही है सचखंड तो भी दूर उस सृजनात्मक शक्ति अलग अगम और अनामी मंडलों के विचों उस जगह ले जा करके इसनू परपूर्ण कर देगी। वो आत्मा जड़ी इस मुल्क के भी द्वारा खज्जल होने वास्ते नहीं आती। पूरे गुरु की वड्डी वड्याई उदे विच ही है कि वह गुरु नू ਅਕਾਲ ਪੁਰਖ ਪਰਮਾਤਮਾ ਨੂੰ ਵੱਡਾ ਗੁਰੂ ਕਹਿ ਕਰਕੇ ਉਹਦੀ ਸੇਵਾ ਕਰਵਾਉਂਦਾ ਔਰ ਇਸੀ ਦੇ ਨਾਲ ਆਤਮਾ ਦਾ ਕਲਿਆਣ ਅਤੁਲ ਸੁੱਖ ਦੀ ਜੋ ਹੈ ਪ੍ਰਾਪਤੀ ਹੁੰਦੀ ਹੈ।
ਗੁਰਪੂਰੇ ਦਾਨ ਦਿਆ
ਗੁਰਪੂਰੇ ਦਾਨ ਦਿਆ ਹਰ ਨਿਸ਼ਚਲ, ਹਰੀ ਨੇ ਦਾਨ ਦਿੱਤਾ ਪੂਰੇ ਗੁਰੂ ਦੇ ਜ਼ਰੀਏ। ਹੁਣ ਇਹਦਾ ਵਿਦਵਾਨੀ ਅਰਥ ਜਿਹੜਾ ਵੀਰੋ ਉਲਟਾ ਕੱਢਿਆ ਜਾਂਦਾ ਹੈ ਕਿ ਪੂਰੇ ਗੁਰੂ ਨੇ ਦਾਨ ਦਿੱਤਾ ਹਰੀ ਨੂੰ। ਹੁਣ ਵਿਚਾਰ ਕਰਕੇ ਦੇਖ ਲਓ, ਪੂਰਾ ਗੁਰੂ ਕਿਸ ਕਰਕੇ ਹੈ? ਹਰੀ ਕਰਕੇ ਹੈ ਜਾਂ ਹਰੀ ਗੁਰੂ ਕਰਕੇ ਹੈ? ਇਹ ਜਿਤਨੇ ਵੀ ਗੁਰੂ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੇ ਨੇ, ਸੰਤ ਮਹਾਤਮਾ ਨੂੰ ਤਾਕਤ ਮਿਲਦੀ ਹੈ, ਇਹ ਹਰੀ ਕਰਕੇ ਹੁੰਦੇ ਨੇ। ਤੇ ਹਰੀ ਕਿਸ, ਹਰੀ ਉਹਨਾਂ ਕਰਕੇ ਨਹੀਂ ਹੈ, ਇਹ ਹਰੀ ਕਰਕੇ ਨੇ। ਤੇ ਇਸ ਦਾ ਅਰਥ ਜਿਹੜਾ ਨਿਕਲਦਾ ਹੈ, ਹਰੀ ਨੇ ਇਹ ਪੂਰੇ ਗੁਰੂ ਦੇ ਜ਼ਰੀਏ ਜਿਹੜੀ ਤਾਕਤ ਦਿੱਤੀ ਹੈ, ਜਿਹੜਾ ਦਾਨ ਦਿੱਤਾ ਹੈ, ਉਹ ਦਾਨ ਕਿਹੜਾ ਦਿੱਤਾ ਹੈ? ਹਰ ਨਿਸ਼ਚਲ, ਹਰੀ ਨੇ ਗੁਰੂ ਦੇ ਜ਼ਰੀਏ ਜਿਹੜੇ ਦਾਨ ਦਿੱਤਾ ਉਹ ਨਿਸ਼ਚਲ ਹੈ ਦਾਨ। ਹੁਣ ਉਹ ਨਿਸ਼ਚਲ ਦਾਨ ਕਿਹੜਾ? ਇਸ ਜਗਤ ਦੇ ਵਿੱਚ ਸਾਰੇ ਦਾਨਾਂ ਨੂੰ ਸਾਹਮਣੇ ਰੱਖੋ। ਇਸ ਜਗਤ ਦੇ ਪਦਾਰਥਾਂ ਨੂੰ ਅਸੀਂ ਕਹਿੰਦੇ ਹਾਂ ਦਾਨ ਪ੍ਰਾਪਤ ਕਰ ਲਿਆ ਜਾਂ ਪ੍ਰਾਪਤਤਾ ਦੀ ਬਖਸ਼ਿਸ਼ ਹੋ ਗਈ, ਤੇ ਸਾਰੀਆਂ ਚੀਜ਼ਾਂ ਨਸ਼ਟ ਹੋ ਜਾਣ ਵਾਲੀਆਂ, ਤੇ ਫਿਰ ਕਿਸ ਤਰੀਕੇ ਦੇ ਨਾਲ ਨਿਸ਼ਚਲ? ਨਿਸ਼ਚਲ ਦਾ ਭਾਵ ਹੀ ਇਹੀ ਹੈ ਕਿ ਅਵਿਨਾਸ਼ੀ, ਜਿਸਨੇ ਕਦੀ ਨਾਸ਼ ਨੂੰ ਪ੍ਰਾਪਤ ਨਹੀਂ ਹੋਣਾ, ਜਿਹਦੇ ਵੀ ਜਮਾ ਘਟਾ ਕੋਈ ਨਹੀਂ ਕਰ ਸਕਦਾ। ਹੁਣ ਅਗਰ ਆਤਮਾ ਦੇ ਉੱਪਰ ਇਹ ਡੈਫੀਨੇਸ਼ਨ ਪੂਰੀ ਉਤਰਦੀ ਹੈ ਤੇ ਆਤਮਾ ਤੇ ਅਸੀਂ ਪਹਿਲੇ ਤੋਂ ਹੀ ਮੌਜੂਦ ਹਾਂ, ਤੇ ਫਿਰ ਕਿਹੜੀ ਚੀਜ਼ ਹੈ ਜਿਹੜੀ ਦਾਤ ਦੇ ਰੂਪ ਦੇ ਵਿੱਚ ਹਰੀ ਨੇ ਸਾਨੂੰ ਦਿੱਤੀ ਹੈ ਪੂਰੇ ਗੁਰੂ ਦੇ ਜ਼ਰੀਏ? ਤੇ ਉਹ ਦਾਤ ਜਿਹੜੀ ਦਾਨ ਹੈ ਉਹ ਸ਼ਬਦ ਹੈ। ਸ਼ਬਦ ਕੋਈ ਲਫ਼ਜ਼ੀ ਸ਼ਬਦ ਨਹੀਂ ਹੈ, ਬੇਸ਼ੱਕ ਇਸਦੀ ਵੀ ਵਡਿਆਈ ਹੈ ਪਰ ਇਹਦੀ ਇੱਕ ਸੀਮਾ ਹੈ। ਪਰ ਇੱਥੇ ਜਿਹੜਾ ਅਰਥ ਦਿੱਤਾ ਗੁਰੂ ਨਾਨਕ ਸਾਹਿਬ ਨੇ ਰੂਹਾਨੀਅਤ ਦਾ, ਬੜੇ ਗਹਿਰੇ ਅਰਥ ਨੇ। ਬਾਹਰੀ ਅਰਥਾਂ ਦੇ ਨਾਲ ਅਸੀਂ ਰੂਹਾਨੀ ਗਿਆਨ ਦੇ ਪਹੁੰਚਣ ਦੇ ਕਾਬਿਲ ਨਹੀਂ ਬਣ ਸਕਦੇ। ਸੋ ਅਸਲ ਗਿਆਨ ਜਿਹੜਾ ਹੈ ਇਸ ਵਚਨ ਦੇ ਵਿੱਚ ਦਿੱਤਾ ਗਿਆ ਕਿ ਉਸਨੇ ਇਸ ਨਿਸ਼ਚਲ ਦਾਨ ਦਿੱਤਾ ਹੈ, ਯਾਨੀ ਕਿ ਮਨ ਬੁੱਧੀਆਂ ਇੰਦਰੀਆਂ ਤੋਂ ਪਰੇ, ਯਾਨੀ ਕਿ ਆਵਾਜ਼ ਔਰ ਪ੍ਰਕਾਸ਼ ਵਾਲਾ ਇਹ ਸ਼ਬਦ ਜੋ ਹੈ ਪੂਰੇ ਗੁਰੂ ਦੇ ਜ਼ਰੀਏ। ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਜਿਸ ਦੇ ਉੱਪਰ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਸੰਤੁਸ਼ਟੀ ਹੋ ਜਾਏ, ਆਪਣੀ ਪ੍ਰਸੰਨਤਾ ਹੋ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਨੂੰ ਇਹ ਅੰਮ੍ਰਿਤ, ਅੰਮ੍ਰਿਤ ਕੀ ਹੈ? ਅੰਮ੍ਰਿਤ ਹਰ ਕਾ ਨਾਮ, ਕੋਈ ਅੰਮ੍ਰਿਤ ਦੀ ਗੱਲ ਨਹੀਂ ਕੀਤੀ। ਅੰਮ੍ਰਿਤ ਦਾ ਪ੍ਰਚਾਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਜਾਮੇ ਜਾ ਕਰਕੇ ਕੀਤਾ, ਤੇ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਪਹਿਲੇ ਹੀ ਬਿਲਕੁਲ ਸਪਸ਼ਟ ਕਰਦੀ ਹੈ, ਅੰਮ੍ਰਿਤ ਹਰ ਕਾ ਨਾਮ, ਹਰੀ ਦੇ ਨਾਮ ਨੂੰ, ਗੁਣ ਨੂੰ, ਜਿਹੜਾ ਕਿ ਆਵਾਜ਼ ਜਿਹਦੇ ਚ ਪ੍ਰਕਾਸ਼ ਆ ਰਹੀ ਹੈ, ਉਸ ਨੂੰ ਅੰਮ੍ਰਿਤ ਕਿਹਾ ਗਿਆ। ਔਰ ਇਹ ਅੰਮ੍ਰਿਤ ਕਿਸ ਨੂੰ ਮਿਲਦਾ ਹੈ? ਜਿਸ ਦੇ ਉੱਪਰ ਅਕਾਲ ਪੁਰਖ ਦੀ ਸੰਤੁਸ਼ਟੀ ਹੋ ਜਾਵੇ, ਉਹੀ ਜੋ ਹੈ ਗੁਰੂ ਦੇ ਜ਼ਰੀਏ, ਯਾਨੀ ਪੂਰਨ ਗੁਰੂ ਦੇ ਜ਼ਰੀਏ ਇਹ ਦਾਤ, ਇਹ ਸ਼ਬਦ ਦੀ ਧਾਰ ਜੋ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ। ਬੇਸ਼ੱਕ ਕਰੋੜਾਂ ਅਰਬਾਂ ਚੋਂ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਪਰ ਅਸੀਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਸ ਦੇ ਅਧਿਕਾਰੀ ਅਵਸ਼ ਬਣ ਗਏ ਹਾਂ। ਹੁਣ ਇਹ ਸਾਡੇ ਉੱਪਰ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਅਧਿਕਾਰ ਨੂੰ ਕਦੋਂ ਹਾਸਲ ਕਰਾਂਗੇ। ਜਦੋਂ ਅਸੀਂ ਪਰਮਾਤਮਾ ਦਾ ਸ਼ੋਕ ਪੈਦਾ ਕਰ ਲਵਾਂਗੇ ਤੇ ਇਹ ਦਾਤ ਜਿਹੜੀ ਹੈ ਸਾਨੂੰ ਹਾਸਲ ਹੋ ਜਾਏਗੀ। ਤੋ ਇਹ ਜਿਹੜਾ ਪੂਰੇ ਗੁਰੂ ਹਰੀ ਨੇ ਦਾਨ ਦਿੱਤਾ ਹੈ, ਇਹ ਨਿਸ਼ਚਲ ਦਾਨ ਜਿਹੜਾ ਹੈ ਇਹ ਪਰਮਾਤਮਾ ਦਾ ਇਸ ਸ਼ਬਦ ਦਾ ਦਾਨ ਹੈ, ਜਿਹੜਾ ਕਿ ਹੋਰ ਕਿਸੇ ਵੀ ਢੰਗ ਦੇ ਨਾਲ ਪ੍ਰਾਪਤ ਹੋ ਹੀ ਨਹੀਂ ਸਕਦਾ।
ਕੋਈ ਨਿੰਦਕ ਵਡਿਆਈ ਦੇਖ ਨਾ ਸਕੇ,
ਕੋਈ ਵੀ ਨਿੰਦਕ, ਯਾਨੀ ਕਿ ਜਿਤਨੇ ਵੀ ਨਿੰਦਕ ਇਸ ਜਗਤ ਦੇ ਵਿੱਚ ਮੌਜੂਦ ਨੇ, ਬਾਕੀ ਨਿੰਦਿਆ ਦੀ ਗੱਲ ਨਹੀਂ ਕਰਦੇ, ਅਸੀਂ ਗੁਰੂ ਘਰ ਦੀ ਗੱਲ ਕਰਦੇ ਹਾਂ ਕਿ ਉਸ ਜਗ੍ਹਾ ਦੇ ਵਿੱਚ ਆ ਕਰਕੇ ਜਦੋਂ ਕੋਈ ਜੀਵਾਤਮਾ ਉਸ ਪਰਮਾਤਮਾ ਦੇ ਗੁਣ ਸ਼ਬਦ ਨੂੰ ਪ੍ਰਾਪਤ ਕਰ ਲੈਂਦੀ ਹੈ, ਤੇ ਬਾਕੀ ਦੀ ਰੂਹਾਂ ਜਿਹੜੀਆਂ ਨੇ ਉਸ ਦੇ ਨਾਲ ਈਰਸ਼ਾ ਕਰਦੀਆਂ ਨੇ ਔਰ ਨਫ਼ਰਤ ਦਾ ਸਾਗਰ ਪ੍ਰਚਾਰ ਉਲਟਾ ਕਰਕੇ ਉਸ ਦੇ ਵਿੱਚ ਅਭਾਵ ਪੈਦਾ ਕਰਨ ਦੀਆਂ ਸਾਰੇ ਦਿਲਾਂ ਦੇ ਵਿੱਚ ਕੋਸ਼ਿਸ਼ ਕਰਦੀਆਂ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਹੜੇ ਨਿੰਦਾ ਕਰਦੇ ਨੇ ਇਸ ਢੰਗ ਦੇ ਨਾਲ ਉਸਦੇ ਅਭਾਵ ਨੂੰ ਪ੍ਰਦਰਸ਼ਿਤ ਕਰਦੇ ਨੇ, ਤੇ ਉਹ ਪਰਮਾਤਮਾ ਇਸ ਅਭਾਵ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਉਸ ਰੂਹ ਦੇ ਮੁਤਲਕ। ਤੋ ਕਹਿੰਦੇ ਨੇ ਉਹਨਾਂ ਨੂੰ ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਮਾਰ ਰੱਖਿਆ। ਕਿਸ ਢੰਗ ਦੇ ਨਾਲ ਮਾਰ ਰੱਖਿਆ? ਉਹਨਾਂ ਦੇ ਅੰਦਰ ਜਿਹੜੀ ਈਰਸ਼ਾ ਦੀ ਅਗਨੀ ਉਸਨੇ ਪੈਦਾ ਕਰ ਦਿੱਤੀ ਹੈ ਨਾ। ਸਾਧਸੰਗ ਜੀ, ਸਾਰੀਆਂ ਹੀ ਅਗਨੀਆਂ ਦਾ ਇਲਾਜ ਹੈ, ਯਾਨੀ ਕਿ ਕੁਛ ਢੰਗ ਵਾਸਤੇ ਅਸੀਂ ਅਪਣਾ ਲਈਏ ਕੁਛ ਕਿਰਿਆ ਤੇ ਕੁਛ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਈਰਸ਼ਾ ਦੀ ਅਗਨੀ ਇੱਕ ਐਸੀ ਹੈ ਕਿ ਇਸਦਾ ਕੋਈ ਵੀ ਉਪਾਅ ਨਹੀਂ। ਦਿਨ ਰਾਤ ਇਹ ਰੂਹਾਂ ਜਿਹੜੀਆਂ ਨੇ ਈਰਸ਼ਾ ਦੀ ਅਗਨੀ ਦੇ ਵਿੱਚ ਝੁਲਸਦੀਆਂ ਰਹਿੰਦੀਆਂ ਨੇ। ਤੋ ਕਹਿੰਦੇ ਨੇ ਕਰਤਾ ਆਪ ਬਚਾਈਆ, ਯਾਨੀ ਕਰਤਾ ਨੇ ਉਸ ਨੂੰ ਆਪਣੀ ਮਾਰ ਆਪ ਦਿੱਤੀ ਹੈ। ਤੇ ਵਿਚਾਰ ਕਰਕੇ ਦੇਖ ਲਓ, ਕਦੀ ਵੀ ਅਸੀਂ ਇਸ ਗੁਰੂ ਦੇ ਪਾਸ ਜਦੋਂ ਵੀ ਜਾਈਏ ਤੇ ਇਸ ਸਾਵਧਾਨ ਹੋ ਕਰਕੇ ਜਾਣਾ ਚਾਹੀਦਾ, ਕਦੇ ਵੀ ਸਾਡਾ ਖਿਆਲ ਇਸ ਪਾਸੇ ਨਹੀਂ ਜਾਣਾ ਚਾਹੀਦਾ ਕਿ ਕੋਈ ਕੀ ਕਰ ਰਿਹਾ ਔਰ ਕਿਸ ਢੰਗ ਦੇ ਨਾਲ ਅੱਗੇ ਵਧ ਰਿਹਾ। ਅਸੀਂ ਬਾਕੀਆਂ ਦੀ ਨਿੰਦਿਆ ਕਰਕੇ ਆਪਣੇ ਘੜੇ ਜੜੇ ਨੇ ਨਿੰਦਿਆ ਦੇ ਨਾਲ, ਯਾਨੀ ਕਿ ਉਹਨਾਂ ਦੇ ਪਾਪਾਂ ਦੀ ਪੰਡ ਇਕੱਠੀ ਕਰਕੇ ਭਰ ਲੈਂਦੇ ਹਾਂ, ਤੇ ਪਾਪਾਂ ਦਾ ਭੁਗਤਾਨ ਦੇਣ ਵਾਸਤੇ ਸਾਨੂੰ ਫਿਰ ਜਨਮ ਲੈਣੇ ਪੈਣਗੇ। ਤੋ ਨਿੰਦਿਆ ਜਿਹੜੀ ਹੈ ਇਹ ਕਿਸੇ ਦੇ ਲਈ ਵੀ ਫਲਦਾਇਕ ਨਹੀਂ ਹੁੰਦੀ, ਤੇ ਇਹ ਨਿੰਦਿਆ ਤੋਂ ਹਮੇਸ਼ਾ ਹੀ ਬਚਣਾ ਚਾਹੀਦਾ। ਤੋ ਅਕਾਲ ਪੁਰਖ ਪਰਮਾਤਮਾ ਨਿੰਦਕਾਂ ਨੂੰ ਆਪਣੀ ਮਾਰ, ਯਾਨੀ ਕਿ ਈਰਸ਼ਾ ਦੀ ਅਗਨੀ ਦੇ ਵਿੱਚ ਆਪ ਹੀ ਜਲਾਉਂਦਾ ਹੈ।
जन नानक गुण बोले करते के भगतानु सदा रख दा।
गुरु नानक साहब कहते हैं कि मैं उस अकाल पुरख परमात्मा के गुणा नु व्यक्त करदा ते उन्हां गुणा दे विच एक गुण यह भी है कि जड़े उसकी भगति करते हैं उस अकाल पुरख परमात्मा की शरण लैंदे ने उसनु मिलना चाहते हैं उस दे विच लीन होना चाहते हैं उन्हां नु ओ आप बचा करके इस जगत दे विचों रख लैंदा। रखन दा भाव है कि इस जगत तो पार ले जाण वाली ताकत कहड़ी है शब्द और वह शब्द उसी नु ओ दिंदा जिहड़ी कि आत्मा इस जगत तो निकलण दा शौक रखती है जिस इस जगत के वस्तु पदार्थ संबंधा दे नाल प्यार है उसनु अकाल पुरख यानी रूहानियत दे इस विषय दे विचो कुछ भी प्राप्त नहीं होंदा। अपार फल प्राप्त होंदे ने पर ए मुलक दे विच यानी कि जन्म और मरण दे विच ही रहिंदा है पिंजरे अवश्य मिलते ने तन और मन दे। अकाल पुरुष परमात्मा का जिहड़ा गुण शब्द है उसनु प्राप्त नहीं होंदा ते असी सारे इस जगत दे विच शोक पैदा करना है अकाल पुरख परमात्मा का उसनु मिलन वास्ते। कोई भी ऐसी विधि नहीं कोई भी ऐसा लफज नहीं है जिहड़ा कि सानू उस अकाल पुरख परमात्मा दे पहुंचण दे काबिल बना सके। सिर्फ इको ही भावना है कि ऐसी भावना अंत करण दा शुद्ध हो जाना और परमात्मा नूं मिलन दी प्रबल इच्छा प्रबल शोक कि असी इस जगत दे विचों निकलना चाहते हैं। बस ऐ विधि अपना लो ते कल्याण हो जाएगा और इस दे इलावा जितने मर्जी पूरन सतगुरां दे दिने राती चक्कर लगा लो दिने राती सलामा भर लवो जितने मर्जी नाम लै लो अमृत दे कुंड खाली कर लो सब कुछ होएगा अपार फल मिलणगे। साध संगत जी आत्मा का कल्याण कभी भी नहीं होएगा आत्मा का कल्याण हो ही होएगा वही आत्मा का जड़ी की उस परमात्मा नु मिलन दा शोक पैदा करेगी।
तन बिन से
तन को का कहिए कहंदे ने जिस तन दे उत्ते तू मान करदा तन नहीं खत्म हो जाना ए तन दे नाल तू जो कुछ तन इकट्ठा कीता गया साध संगत जी उसकी क्या हस्ती है क्या मिसाल असी इस जगत भी दे सकते हैं कि जिस ढंग दे नाल यानी शरीर दे जरिए तू तन नू हासिल कीता तन दे विच सिर्फ पैसे की गल नहीं है तन का भाव है कि जितने भी सुख साधन ने यह सारे तन दे विच आ जांदे ने कि यह सारे ही जड़े ने नष्ट हो जाने ने क्यों क्योंकि इन्हां नू काबिल बनाने वाला हासिल करने वाला यह तन ही खत्म हो जाना है तो उस तन की असी की गल करनी है।
बिन गुरु नाम नाम कत लईए
और बिना गुरु दे राम दा नाम प्रकाश और आवाज वाला कदी भी प्राप्त नहीं हो सकता बेशक कोई शक नहीं है ये पूरन डेफिनेशन नहीं बनती। पूरन डेफिनेशन की है आत्मा दे 12 सूरज की ताकत है और 12 सूरज की ताकत नू ये अनंत जन्मा तो लै करके बैठी है और इस ताकत नू हासिल करन दे बाद ये पर ब्रह्म तक जा सकती है बिना किसी गुरु दे बिना किसी साधन दे बिना किसी मदद दे बशर्ते कि इस नू एक परमात्मा दे नाल मिलन दा शौक होवे। 12 सूरज की ताकत जड़ी है इस नू पर ब्रह्म तक लै करके अवश्य जाएगी पर इहदे च कितना समय लगेगा यह आत्मा दे शोक दे उपर निर्भर करता है। तो साध संगत जी उम्र बहुत छोटी है ब्रह्म बहुत चलाक है बहुत अपार ताकत लै करके मौजूद है इस दे रस्ते दे विच रुकावटां लै करके खड़ा है तो विचार करके देख लो अकलमंदी किस दे विच है कि जिस दे कोल शब्द प्रगट है एक ऐसी लकड़ जिस दे अंदर अग प्रगट है और ऐसी लकड़ जिस दे अंदर अग प्रगट नहीं है उहदे नाल जोड़ दो भी अग दा रूप हो जाएगी। उसे ढंग दे नाल ए प्रकाश रूपी अग्नि जड़ी है जिस आत्मा नू मिल चुकी है जिस आत्मा दे प्रगट हो चुकी है अगर असी उस आत्मा दे नाल जुड़ जाइए तो साध संगत जी असी भी उसे ढंग दे नाल रोशन हो जावांगे जिस तरीके दी ओह रोशन है तो साडा सारिआं दा फर्ज बन जांदा कि असी शोक पैदा करिए अकाल पुरख दा और संतां महात्मा दे कोल जा करके दित्ते गए रस्ते दा अमल अपनी निजी जिंदगी दे विच करके आत्मा दे कल्याण करन दे काबिल बन जाइए।
राम नाम तन संग सखाई
राम नाम तन संग सखाई राम दा नाम जो है एक तन है इस जगत दे विच ये सारे लफ्ज़ जड़े ने ये सिर्फ समझाने वास्ते ने हुण तन ते जड़ प्रकृति दे नाल संबंध रखता है और असल गल जड़ी नाम जड़ी है वह मन बुद्धि और इंद्रिया ते परे परम चेतन का गुण है सारी चीज नू चेतन कर दिंदा है शरीर दे विचों निकल जाए तो शरीर मुर्दा हो गया अगर शरीर दे विच आ गया तो चेतन हो गया तो इस नू असी किस तरह व्यक्त कर सकते हैं ये सारे लफ्ज़ अधूरे ने मिसाला अधूरियां ने सिर्फ समझण वास्ते ये बाणी दित्ती गई है कि राम दा तन जड़ा है ये जिसने प्राप्त कर लिया यानी कि वह शब्द की धार नू जिसने प्राप्त कर लिया यह सदा ही संघ और सहाई है यानी कि हर मुल्क दे विच इस नू पार करन दा रस्ते दा आधार ए परमात्मा दा राम नाम ही है।
ए निस निर्मल हर लिव लाई
ਇਹ ਕਿਸ ਜੀਵਾਤਮਾ ਨੂੰ ਪ੍ਰਾਪਤ ਹੁੰਦਾ ਜਿਹੜਾ ਐਨ ਇਸ ਦਿਨੇ ਰਾਤੀ ਨਿਰਮਲ ਹੋਣ ਦੀ ਕੋਸ਼ਿਸ਼ ਕਰਦਾ, ਯਾਨੀ ਵਿਸ਼ੇ ਸੰਸਾਰ ਵਿਕਾਰ ਮਨ ਇਹਨਾਂ ਤੋਂ ਬਚਣ ਦੇ ਉਪਾਅ ਕਰਦਾ ਰਹਿੰਦਾ, ਐਨ ਇਸ ਕੋਸ਼ਿਸ਼ ਕਰਦਾ ਹਰ ਲਿਵ ਲਾਈ। ਔਰ ਇਹ ਕੋਸ਼ਿਸ਼ ਕਦੋਂ ਦੀ ਕਾਮਯਾਬ ਹੁੰਦੀ ਹੈ? ਜਦੋਂ ਹਰੀ ਦੇ ਨਾਲ ਲਿਵ ਲੱਗ ਜਾਏ, ਹਰੀ ਨੂੰ ਮਿਲਣ ਦਾ ਸ਼ੌਕ ਪੈਦਾ ਕਰ ਲਏ। ਤੇ ਯਾਨੀ ਕਿ ਇਸ ਬਚਨ ਨੂੰ ਅਗਰ ਉਲਟੇ ਢੰਗ ਨਾਲ ਪੜ੍ਹੀਏ ਤੇ ਸਾਰਾ ਅਰਥ ਬਿਲਕੁਲ ਸਿੱਧਾ ਹੋ ਜਾਂਦਾ, ਪਰ ਗੁਰੂ ਨਾਨਕ ਸਾਹਿਬ ਨੇ ਬੜੀ ਚਲਾਕੀ ਦੇ ਨਾਲ ਇਸਨੂੰ ਇਸ ਢੰਗ ਦੇ ਨਾਲ ਪ੍ਰਚਾਰਿਤ ਕੀਤਾ ਕਿ ਵਿਦਵਾਨੀ ਅਰਥ ਨਿਕਲ ਜਾਣਗੇ, ਇਸਦੇ ਅੰਦਰ ਦੇ ਭਾਵ ਨਹੀਂ ਨਿਕਲਣਗੇ, ਸਾਰੇ ਹੀ ਅਰਥ ਅਧੂਰੇ ਨਿਕਲਣਗੇ ਔਰ ਅਸੀਂ ਫਸ ਜਾਵਾਂਗੇ। ਤੇ ਰਾਮ ਯਾਨੀ ਕਿ ਅਸਲ ਦੇ ਵਿੱਚ ਅਗਰ ਉਸ ਪਰਮਾਤਮਾ ਦਾ ਸ਼ੋਕ ਪੈਦਾ ਕਰ ਲਈਏ ਤੇ ਫਿਰ ਸਾਨੂੰ ਇਹ ਲਿਵ ਲੱਗ ਜਾਏਗੀ, ਪਰਮਾਤਮਾ ਦੀ ਉਸ ਸ਼ਬਦ ਦੀ ਧਾਰ ਪ੍ਰਾਪਤ ਹੋ ਜਾਏਗੀ ਜਿਸ ਨੂੰ ਅਸੀਂ ਹਰੀ ਦੇ ਨਾਮ ਦਾ ਤਨ ਕਹਿੰਦੇ ਹਾਂ, ਔਰ ਉਸ ਤਨ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਸਾਰੇ ਮੰਡਲਾਂ ਨੂੰ ਪਾਰ ਕਰਕੇ ਅਕਾਲ ਪੁਰਖ ਤੱਕ ਪਹੁੰਚਣ ਦੇ ਕਾਬਿਲ ਬਣ ਜਾਏਗੀ। ਕਹਿੰਦੇ ਨੇ ਇਸ ਜਗਤ ਵੀ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਕੇ ਦੇਖ ਲਏ, ਉਸਦੇ ਬਿਨਾਂ ਕੋਈ ਤੇਰਾ ਸੰਗੀ ਸਾਥੀ ਹੈ? ਫਰੀਦਾ ਕਿੱਥੇ ਤੇਰੇ ਮਾਂ ਪਿਓ ਜਿਨ੍ਹੇ ਤੂੰ ਜਾਣੀ ਹੋ, ਤੈ ਪਾਸੋ ਲੱਦ ਗਏ ਤੂੰ ਅਜੇ ਨਾ ਪਤੇਣੀ। ਕਹਿੰਦੇ ਨੇ ਫਰੀਦਾ ਤੇਰੇ ਮਾਂ ਬਾਪ ਕਿੱਧਰ ਚਲੇ ਗਏ? ਉਹ ਕਦ ਦੇ ਇਸ ਮੁਲਕ ਨੂੰ ਛੋੜ ਕਰਕੇ ਚਲੇ ਗਏ? ਤੂੰ ਉਹਨਾਂ ਦੀ ਆਸ ਉਹਨਾਂ ਦੀ ਯਾਦ ਅਜੇ ਤੱਕ ਆਪਣੇ ਮਨ ਦੇ ਵਿੱਚ ਟਿਕਾ ਕਰਕੇ ਬੈਠਾ, ਤੇ ਖਿਆਲ ਕੀ ਹੈ? ਇਹਦਾ ਬੜਾ ਗਹਿਰਾ ਅਰਥ ਹੈ ਕਿ ਤੁਸੀਂ ਖਿਆਲ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਪੈਦਾ ਕਰਨਾ, ਉਸ ਨੂੰ ਖਿਆਲ ਦੇ ਵਿੱਚ ਵਸਾਉਣਾ। ਖਿਆਲ ਦੇ ਵਿੱਚ ਅਗਰ ਇਹ ਸੰਬੰਧ ਵਸੇ ਨੇ ਤੇ ਸਾਧ ਸੰਗਤ ਜੀ, ਨਾ ਭੈਣਾਂ ਤੇ ਭਰਜਾਈਆਂ ਨਾ ਤੇ ਸਸੁਣੀਆਂ, ਸੱਚਾ ਸਾਖ ਨਾ ਟੁੱਟੇ ਗੁਰ ਮੇਲੇ ਸਈਆ, ਗੁਰੂ ਦੇ ਜ਼ਰੀਏ ਇਹ ਸੱਚਾ ਸਾਗ ਅਕਾਲ ਪੁਰਖ ਪਰਮਾਤਮਾ ਖਸਮ ਦੇ ਰੂਪ ਦੇ ਵਿੱਚ ਪ੍ਰਾਪਤ ਹੋ ਸਕਦਾ। ਬਾਕੀ ਭੈਣਾਂ ਭਰਜਾਈਆਂ ਰਿਸ਼ਤੇ ਨਾਤੇ ਸੱਸਾਂ ਜਿਤਨੀਆਂ ਵੀ, ਗੁਰੂ ਨਾਨਕ ਸਾਹਿਬ ਨੇ ਸਾਰੇ ਸ਼ਬਦ ਦੇ ਵਿੱਚ ਹਰ ਰਿਸ਼ਤੇ ਦਾ ਨਾਮ ਲੈ ਕਰਕੇ ਪ੍ਰਗਟ ਕੀਤਾ ਹੈ ਕਿ ਇਹ ਸਾਰੇ ਹੀ ਰਿਸ਼ਤੇ ਨਾਤੇ ਜਿਹੜੇ ਝੂਠੇ ਨੇ, ਉਹ ਸਾਧ ਸੰਗਤ ਜੀ ਇਸ ਆਤਮਾ ਦੀ ਬੁੱਧੀ ਦੇ ਪਰਦਾ ਪਾਉਣ ਵਾਲੀ ਤਾਕਤ ਦਾ ਨਾਮ ਹੀ ਹੈ ਇਹ ਰਿਸ਼ਤੇ ਔਰ ਨਾਤੇ। ਗੁਰੂ ਨਾਨਕ ਸਾਹਿਬ ਨੇ ਇਹ ਸਤਸੰਗ ਕੀਤਾ ਸੀ ਉਹਦੇ ਵਿੱਚ ਇਹ ਸਾਰੀਆਂ ਹੀ ਗੱਲਾਂ ਸਪਸ਼ਟ ਕਰ ਦਿੱਤੀਆਂ ਸੀ ਕਿ ਕਿਸ ਢੰਗ ਦੇ ਨਾਲ ਇਸ ਆਤਮਾ ਦੀ ਬੁੱਧੀ ਦੇ ਉੱਪਰ ਪਰਦਾ ਪਾ ਰੱਖਿਆ ਇਹਨਾਂ ਸੰਬੰਧੀਆਂ ਨੇ, ਔਰ ਜਦ ਤੱਕ ਇਹ ਸੰਬੰਧਾਂ ਤੋਂ ਅਸੀਂ ਦੂਰ ਨਹੀਂ ਜਾਵਾਂਗੇ, ਅਕਾਲ ਪੁਰਖ ਦਾ ਸੰਬੰਧ ਪੈਦਾ ਹੋ ਹੀ ਨਹੀਂ ਸਕਦਾ।
ਸੁਖ ਦੁੱਖ ਸਮ ਕਰ ਨਾਮ ਨਾ ਛੋੜੋ, ਆਪੀ ਬਖਸ ਮਿਲਾਵਣ ਹਾਰਾ।
ਸੁਖ ਦੁੱਖ ਦੋਨੋਂ ਅਵਸਥਾ ਜਿਹੜੀਆਂ ਨੇ, ਸੰਯੋਗ ਵਿਯੋਗ ਦੋ ਇਕਾਰ ਚਲਾਵੇ ਲੇਵੇ ਲੇਖੇ ਆਵੇ ਭਾਗ, ਯਾਨੀ ਕਿ ਸੰਯੋਗ ਔਰ ਵਿਯੋਗ ਦੀ ਜਿਹੜੀ ਕਾਰ ਚੱਲਦੀ ਹੈ ਇਨਸਾਨ ਦੇ ਜਾਮੇ ਦੇ ਵਿੱਚ ਆ ਕਰਕੇ ਅਪਣਾਈ ਗਈ ਕਿਰਿਆ ਦਾ ਭੁਗਤਾਨ ਮਾਤਰ ਹੈ। ਯਾਨੀ ਕਿ ਸੁੱਖ ਨੇ ਵੀ ਬਿਨਾਂ ਬੁਲਾਏ ਆ ਜਾਣਾ, ਦੁੱਖ ਨੇ ਵੀ ਬਿਨਾਂ ਬੁਲਾਏ ਆ ਜਾਣਾ। ਹੁਣ ਵਿਚਾਰ ਕਰਕੇ ਦੇਖ ਲਓ, ਕੋਈ ਦੁੱਖ ਨੂੰ ਇਨਵਾਈਟ ਕਰਨ ਜਾਂਦਾ ਤੇ ਜਾਂ ਸੁੱਖ ਨੂੰ ਬੁਲਾਉਣ ਵਾਸਤੇ ਜਾਂਦਾ? ਬੇਸ਼ੱਕ ਸਾਨੂੰ ਲੱਗਦਾ ਕਿ ਅਸੀਂ ਸੁੱਖ ਨੂੰ ਹਾਸਲ ਕਰਨ ਵਾਸਤੇ ਕੋਸ਼ਿਸ਼ ਕੀਤੀ, ਇਹ ਸਾਰੀ ਮੂਰਖਤਾ ਹੈ ਮਨ ਦੀ ਪੈਦਾ ਕੀਤੀ ਗਈ। ਨਾ ਸੁੱਖ ਬੁਲਾਇਆ ਜਾਂਦਾ ਨਾ ਦੁੱਖ ਬੁਲਾਇਆ ਜਾਂਦਾ, ਔਰ ਇਹ ਜਾਣ ਵੇਲੇ ਵੀ ਕੁਝ ਕਹਿ ਕਰੀ ਜਾਂਦੇ, ਚੁੱਪ ਚੁੱਪੀ ਤੇ ਚਲੇ ਜਾਂਦੇ ਨੇ। ਕਾਰਨ ਕੀ ਹੈ ਕਿ ਪਿਛਲੇ ਜਨਮਾਂ ਦੇ ਵਿੱਚ ਜੋ ਕੁਝ ਵੀ ਅਸੀਂ ਕੀਤਾ ਉਸਦਾ ਭੁਗਤਾਨ ਮਾਤਰ ਹੈ। ਸੁੱਖ ਦੁੱਖ ਦੋਏ ਸਮ ਕਰ ਜਾਣਾ, ਯਾਨੀ ਕਿ ਦੋਨਾਂ ਨੂੰ ਇੱਕੋ ਹੀ ਅਵਸਥਾ ਦੇ ਵਿੱਚ ਪਹਿਚਾਣ ਕਰੇ, ਜਾਣ ਕਰੇ, ਯਾਨੀ ਕਿ ਖੁਸ਼ੀ ਦੇ ਵਿੱਚ ਨੱਚਣ ਨਾ ਲੱਗ ਜਾਏ, ਦੁੱਖ ਦੇ ਵਿੱਚ ਰੋਣ ਨਾ ਲੱਗ ਜਾਏ। ਸੁੱਖ ਦੁੱਖ ਦੋਏ ਸਮ ਕਰ ਜਾਣਾ ਤਾਂ ਹੀ ਜਾ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਨੂੰ ਮਿਲਣ ਦੇ ਕਾਬਿਲ ਬਣ ਸਕਦਾ, ਹੋਰ ਕਿਸੇ ਵੀ ਜੀਵਾਤਮਾ ਨੂੰ ਇਹ ਤਾਕਤ ਪ੍ਰਾਪਤ ਨਹੀਂ ਹੁੰਦੀ। ਯਾਨੀ ਕਿ ਅੱਧੇ ਬਚਨ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਹ ਰਾਮ ਨਾਮ ਧਨ ਕਿਸਦਾ ਸਿਖਾਈ ਹੈ, ਉਸਦੇ ਬਿਨਾਂ ਸਾਡਾ ਕੌਣ ਹੈ, ਪਰ ਦੂਸਰੇ ਬਚਨ ਵਿੱਚ ਕਹਿ ਦਿੰਦੇ ਨੇ ਕਿ ਉਹ ਤਾਂ ਹੀ ਹੈ, ਉਸੀ ਆਤਮਾ ਨੂੰ ਪ੍ਰਾਪਤ ਹੁੰਦਾ ਹੈ ਜਿਹੜੀ ਕਿ ਇਸ ਜਗਤ ਦੇ ਵਿੱਚ ਨਿਰਲਿਪਤ ਹੋ ਕਰਕੇ ਰਹਿੰਦੀ ਹੈ, ਤਾਂ ਹੀ ਜਾ ਕਰਕੇ ਆਪਣਾ ਕਲਿਆਣ ਕਰ ਸਕੇਗੀ। ਕਨਿਕ ਕਾਮਨੀ, ਕਨਿਕ ਕਹਿੰਦੇ ਨੇ ਸੋਨੇ ਨੂੰ, ਕਾਮਨੀ ਕਹਿੰਦੇ ਨੇ ਇਸਤਰੀ ਨੂੰ, ਯਾਨੀ ਕਿ ਸੋਨੇ ਦਾ ਭਾਵ ਹੈ ਇਸ ਜਗਤ ਦੇ ਸਾਰੀਆਂ ਉੱਤਮ ਵਸਤੂਆਂ ਪਦਾਰਥ ਜਿਹੜੀਆਂ ਕੀਮਤੀ ਕਹੀਆਂ ਜਾਂਦੀਆਂ ਨੇ, ਇਹਨਾਂ ਨੂੰ ਪਿਆਰ ਕਰਨਾ ਜਾਂ ਇਸਤਰੀ ਨੂੰ ਪਿਆਰ ਕਰਨਾ ਇਸ ਜਗਤ ਦੇ ਵਿੱਚ ਫਸਾਦ ਦਾ ਲੜਾਈ ਦਾ ਕੀ ਕਾਰਨ ਹੈ? ਜਰ ਜੋਰੂ ਔਰ ਜ਼ਮੀਨ, ਯਾਨੀ ਕਿ ਤਿੰਨ ਮੁੱਦੇ ਦਿੱਤੇ ਗਏ ਨੇ, ਤਿੰਨਾਂ ਦੇ ਵਿੱਚ ਇੱਕ ਇਸਤਰੀ ਕਿਹਾ ਗਿਆ, ਤੇ ਸਾਰੀਆਂ ਹੀ ਲੜਾਈਆਂ ਦੇ ਪਿੱਛੇ ਇਹ ਤਿੰਨੋ ਹੀ ਕਾਰਨ ਨੇ, ਤਿੰਨਾਂ ਦੇ ਵਿੱਚੋਂ ਇੱਕ ਮਹਾਨ ਕਾਰਨ ਹੈ ਇਸਤਰੀ ਦਾ। ਇਸਤਰੀ ਦੇ ਨਾਲ ਵਸਤੂ ਪਦਾਰਥਾਂ ਦੇ ਨਾਲ ਪਿਆਰ ਕਰਨਾ ਕਹਿੰਦੇ ਨੇ ਹੇਤ ਗਵਾਰਾ, ਹੇਤ ਕਹਿੰਦੇ ਨੇ ਪਿਆਰ ਨੂੰ, ਗਵਾਰਾ ਕਹਿੰਦੇ ਨੇ ਤੂੰ ਗਵਾਰਪਨ ਨੂੰ ਅਪਣਾ ਰਿਹਾ, ਕਾਰਨ ਕੀ ਹੈ ਇਹ ਵੀ ਸਪਸ਼ਟ ਕਰ। ਇਸ ਦੇ ਨਾਲ ਤੇਰੇ ਅੰਦਰ ਦੁਵਿਧਾ ਦੀ ਉਤਪਤੀ ਹੋਏਗੀ, ਦੁਵਿਧਾ ਕੀ ਹੈਗੀ ਹੈ? ਸੰਸਾਰ ਜਿਹੜਾ ਕਿ ਭਰਮ ਹੈ ਤੈਨੂੰ ਯਕੀਨ ਆਉਣ ਲੱਗ ਜਾਏਗਾ, ਔਰ ਪਰਮਾਤਮਾ ਜੋ ਸੱਚ ਹੈ ਉਸਨੂੰ ਤੂੰ ਭਰਮ ਸਮਝਣ ਲੱਗ ਜਾਏਗਾ। ਸਤਸੰਗ ਜੀ, ਪਰਮਾਤਮਾ ਕਿਸੇ ਨੇ ਦੇਖਿਆ ਨੀ, ਨਿਰਗੁਣ ਸਵਰੂਪ ਹੈ, ਯਾਨੀ ਕਿ ਜੜ ਚੇਤ ਨੂੰ ਆਧਾਰ ਦੇਣ ਦੇ ਬਾਅਦ ਸਾਰਿਆਂ ਨੂੰ ਉਸਨੇ ਰਿਜਕ ਕਿਸ ਨੂੰ ਦਿੱਤੀ ਹੈ? ਜਿਹੜਾ ਉਹਨੂੰ ਦਿਨੇ ਰਾਤੀ ਗਾਲਾਂ ਕੱਢਦਾ, ਯਾਨੀ ਕਿ ਉਸ ਤੋਂ ਨਾਸਤਿਕ ਹੈ, ਨਿੰਦਿਆ ਕਰਦਾ ਪਰਮਾਤਮਾ ਦੀ, ਪਰ ਉਸਨੂੰ ਵੀ ਕਰਮਾਂ ਅਨੁਸਾਰ ਉਸਨੇ ਭਰਪੂਰ ਰਿਜਕ ਦੇ ਰੱਖੀ। ਹੈ ਜੰਮਣ ਤੋਂ ਪਹਿਲੇ ਹੀ ਥਨਾ ਦੇ ਵਿੱਚ ਦੁੱਧ ਦੇ ਦਿੰਦਾ ਵੀ ਕਿ ਭੁੱਖਾ ਨਾ ਮਰ ਜਾਏ। ਕਿਉਂ? ਕਿਉਂਕਿ ਸਿਰਜਣਾਤਮਕ ਸ਼ਕਤੀ ਦਾ ਅੰਸ਼ ਆਤਮਾ ਉਸਦੇ ਅੰਦਰ ਮੌਜੂਦ ਹੈ। ਤੋ ਇਹ ਉਸਦਾ ਵਿਸ਼ੇ ਨਹੀਂ ਹੈ ਕਿ ਤੁਸੀਂ ਉਸਦੀ ਪੂਜਾ ਕਰੋ ਜਾਂ ਨਾ ਕਰੋ। ਜਿਹੜਾ ਪੂਜਾ ਕਰਦਾ ਸ਼ੋਕ ਪੈਦਾ ਕਰਦਾ, ਉਸਦੇ ਨਾਲ ਅਵਿਨਾਸ਼ੀ ਹੋ ਜਾਂਦਾ। ਜਿਹੜਾ ਨਹੀਂ ਕਰਦਾ ਤਾਂ ਉਹਦੇ ਨਾਲ ਨਿਰਭਉ ਨਿਰਵੈਰ, ਉਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ, ਉਸਨੂੰ ਕਿਸੇ ਦਾ ਡਰ ਨਹੀਂ, ਕੋਈ ਉਸਦਾ ਕੰਪੀਟੀਟਰ ਨਹੀਂ। ਕੋਈ ਕੰਪੀਟੀਟਰ ਹੋਏ ਤੇ ਜਾਂ ਉਹ ਵੈਰ ਕਰੇ, ਯਾਨੀ ਕਿ ਉਹ ਐਸੀ ਰਚਨਾ ਨੂੰ ਇਸ ਢੰਗ ਦੇ ਨਾਲ ਚਲਾ ਰਿਹਾ ਕਿ ਉਸਨੂੰ ਕਿਸੇ ਦੇ ਨਾਲ ਕੋਈ ਵੀ ਐਸੀ ਚੀਜ਼ ਨਹੀਂ, ਆਪਣੀ ਧੁਨ ਔਰ ਆਪਣੀ ਮੌਜ ਦੇ ਵਿੱਚ ਮਸਤ ਹੈ। ਇਹ ਤੇ ਅਸੀਂ ਸੋਚਣਾ ਹੈ ਕਿ ਸਾਡਾ ਕਲਿਆਣ ਕਿਸ ਦੇ ਵਿੱਚ ਹੈ। ਅਗਰ ਅਸੀਂ ਆਪਣਾ ਕਲਿਆਣ ਚਾਹੁੰਦੇ ਹਾਂ ਤੇ ਸਾਨੂੰ ਉਸ ਪਰਮਾਤਮਾ ਦਾ ਸ਼ੋਕ ਪੈਦਾ ਕਰਨਾ ਹੀ ਪਏਗਾ।
ਜਿਸ ਤੂੰ ਬਖਸ਼ੇ ਨਾਮ ਜਪਾਈ,
ਔਰ ਜਿਸ ਨੂੰ ਉਹ ਬਖਸ਼ ਦੇ ਉਹੀ ਉਹ ਪਰਮਾਤਮਾ ਦੇ ਨਾਮ ਨੂੰ ਜਪ ਸਕਦਾ। ਇੰਦਰੀ ਵਾਲਾ ਜਪ ਜਿਹੜਾ ਹੈ, ਯਾਨੀ ਕਿ ਰਾਮ ਰਾਮ ਕਰਨਾ ਤੇ ਪਾਪੀ ਵੀ ਜਪ ਸਕਦਾ ਔਰ ਸਾਧੂ ਵੀ ਜਪ ਸਕਦਾ। ਤੇ ਡੈਫੀਨੇਸ਼ਨ ਜਿਹੜੀ ਹੈ ਪੂਰੀ ਨਹੀਂ ਉਤਰੇਗੀ। ਇਹ ਨਾਮ ਜਪ ਦੀ ਜਿਹੜੀ ਗੱਲ ਕੀਤੀ, ਜੇ ਨਾਮ ਹੈਗਾ ਮਨ ਬੁੱਧੀ ਇੰਦਰੀਆਂ ਤੋਂ ਪਰੇ ਆਵਾਜ਼ ਪ੍ਰਕਾਸ਼ ਵਾਲਾ, ਔਰ ਇਹਨੂੰ ਜਪ ਕੌਣ ਸਕਦਾ? ਸਿਰਫ ਆਤਮਾ ਦੀ ਜ਼ਬਾਨ। ਆਤਮਾ ਦੀ ਜ਼ਬਾਨ ਹੀ ਜਿਹੜੀ ਹੈ ਉਸ ਪਰਮਾਤਮਾ ਦੇ ਨਾਮ ਨੂੰ ਜਪ ਸਕਦੀ ਹੈ, ਕਿਉਂਕਿ ਉਹ ਐ ਜਪਾ ਜਾਪ ਹੈ, ਨਿਰੰਤਰ ਜਪਿਆ ਜਾ ਰਿਹਾ। ਆਤਮਾ ਦੇ ਵਿੱਚ ਜਾਂ ਇਸ ਸਰੀਰ ਦੇ ਵਿੱਚ ਤਾਕਤ ਨਹੀਂ ਹੈ ਕਿ ਉਸ ਨੂੰ ਜਪ ਸਕੇ, ਫਿਰ ਵੀ ਆਤਮਿਕ ਵਿਸ਼ੇ ਹੈ। ਆਤਮਾ ਹੀ ਉਸ ਸ਼ਬਦ ਨੂੰ ਦੇਖ ਸਕਦੀ ਹੈ, ਆਤਮਾ ਹੀ ਉਸ ਸ਼ਬਦ ਨੂੰ ਯਾਨੀ ਕਿ ਆਵਾਜ਼ ਨੂੰ ਸੁਣ ਸਕਦੀ ਹੈ। ਹੋਰ ਕਿਸੇ ਦੇ ਵਿੱਚ ਵੀ ਇਹ ਸ਼ਮਤਾ ਨਹੀਂ ਹੈ। ਇਹ ਅਸੀਂ ਅਰਥ ਕੱਢਾਂਗੇ ਤੇ ਸਾਰਾ ਬਚਨ ਹੀ ਜੋ ਹੈ ਆਪਣੇ ਆਪ ਸਾਰਥਕ ਹੋ ਜਾਏਗਾ।
ਦੂਤ ਨਾ ਲਾਗ ਸਕੇ ਗੁਣ ਗਾਈ,
ਦੂਤ ਕਿਨਾਂ ਨੂੰ ਨਹੀਂ ਲੱਗਦੇ? ਯਮਦੂਤਾਂ ਦੀ ਗੱਲ ਕਰਦੇ ਜਿਹੜੇ ਉਸ ਪਰਮਾਤਮਾ ਦੇ ਗੁਣ ਨੂੰ ਗਾਉਂਦੇ ਨੇ। ਹੁਣ ਜਿਹੜੇ ਦਿਨੇ ਰਾਤੀ ਭਾਈ ਪੰਡਤ ਮੌਲਵੀ ਜਿਹੜੇ ਨੇ ਪਰਮਾਤਮਾ ਦੇ ਗੁਣ ਗਾ ਰਹੇ ਨਾ, ਉਹਨਾਂ ਦੀ ਕਿਤਨੀ ਕਥਾ ਕਰਦੇ ਨੇ, ਕਿਤਨੀ ਵਿਆਖਿਆ ਕਰਦੇ ਨੇ। ਤੇ ਸਾਧ ਸੰਗਤ ਜੀ, ਕਿਆ ਦੂਤਾਂ ਤੋਂ ਬਚ ਗਏ? ਅਸਲ ਗੱਲ ਇਹ ਹੈ ਕਿ ਕਾਲ ਦੀ ਦਾੜ ਦੇ ਹੇਠਾਂ ਆਪਾਂ ਸਾਰੇ ਬੈਠੇ ਹਾਂ। ਇਸ ਵਕਤ ਸਤਸੰਗ ਦੇ ਵਿੱਚ ਵੀ ਕਾਲ ਦੀ ਦਾੜ ਦੇ ਹੇਠਾਂ, ਜਿਸ ਵਕਤ ਚਾਹੇ ਉਹ ਸਾਡਾ ਗਲਾ ਦਬਾ ਦੇਗਾ ਔਰ ਪਕੜ ਕਰਕੇ ਵਾਲਾਂ ਤੋਂ ਲੈ ਜਾਏਗਾ, ਸਾਨੂੰ ਭੁਗਤਾਨ ਦੇਣਾ ਪਏਗਾ। ਤੇ ਬਚਨ ਕੀ ਹੈ ਕਿ ਦੂਤਾਂ ਤੋਂ ਉਹੀ ਬਚੇਗਾ ਜਿਹੜਾ ਗੁਣ ਨੂੰ ਗਾਏਗਾ। ਹੁਣ ਗੁਣ ਕੀ ਹੈ? ਮਨ ਬੁੱਧੀ ਇੰਦਰੀਆਂ ਤੋਂ ਪਰੇ ਗੋਬਿੰਦ ਗੁਣ ਨਾਮ ਧੁਨ ਬਾਣੀ, ਯਾਨੀ ਕਿ ਧੁਨ ਹੈ, ਆਵਾਜ਼ ਹੈ, ਨਿਰੰਤਰ ਆ ਰਹੀ ਆਵਾਜ਼ ਨੂੰ ਪ੍ਰਾਪਤ ਕਰਨ ਵਾਲਾ ਹੀ ਇਹਨਾਂ ਦੂਤਾਂ ਤੋਂ ਬਚ ਸਕਦਾ ਹੈ। ਲਫ਼ਜ਼ੀ ਨਾਮ ਨੂੰ ਪ੍ਰਾਪਤ ਕਰਨ ਵਾਲਾ ਦੂਤਾਂ ਤੋਂ ਬਚ ਨਹੀਂ ਸਕਦਾ, ਨਾ ਹੀ ਪਾਣੀ ਨੂੰ ਅੰਮ੍ਰਿਤ ਕਹਿ ਕਰਕੇ ਪੀਣ ਵਾਲਾ। ਬੇਸ਼ੱਕ ਜਿਤਨਾ ਮਰਜ਼ੀ ਮਹਾਨ ਹੋ ਜਾਏ, ਜੀਵ ਦੀ ਮੁਕਤੀ ਨਹੀਂ ਹੋਏਗੀ, ਕਲਿਆਣ ਨਹੀਂ ਹੋਏਗਾ। ਕਲਿਆਣ ਉਦੋਂ ਹੀ ਹੋਏਗਾ ਜਦੋਂ ਇਸ ਸ਼ਬਦ ਨੂੰ ਉਹ ਦੇਖ ਲਏਗਾ, ਆਤਮ ਸਾਥ ਕਰ ਲਏਗਾ, ਆਤਮਾ ਜੁੜ ਜਾਏਗੀ ਔਰ ਇਸ ਆਵਾਜ਼ ਦੇ ਪਿੱਛੇ ਚੱਲਦੀ ਹੋਈ ਆਪਣੇ ਮੂਲ ਦੇ ਵਿੱਚ ਸਮਾ ਜਾਏਗੀ।
ਹਾਏ ਗੁਰ ਦਾਤਾ ਰਾਮ ਗੋਪਾਲਾ,
ਹਰੀ ਗੁਰੂ ਹੈ, ਬਿਲਕੁਲ ਸਪਸ਼ਟ ਬਾਣੀ ਹੈ, ਹਰ ਗੁਰਦਾਤਾ ਰਾਮ ਗੋਪਾਲਾ। ਔਰ ਅੱਗੇ ਉਹਦਾ ਗੁਣ ਵੀ ਦਿੱਤਾ, ਰਾਮ ਰਮਈਏ ਨੂੰ ਰਾਮ ਕਿਹਾ, ਰਾਮ ਗੋਪਾਲਾ, ਗੋਪਾਲਾ ਕਹਿੰਦੇ ਨੇ ਗਾਂ ਨੂੰ ਪਾਲਣ ਵਾਲਾ। ਹੁਣ ਗਾਂ ਕੌਣ ਹੈ? ਆਤਮਾ ਗਾਂ ਹੈ। ਇਸ ਆਤਮਾ ਨੂੰ ਕਿਸਨੇ ਟਿਕਾ ਰੱਖਿਆ? ਅਨੰਤ ਕਾਲ ਤੋਂ ਇਹ ਮੌਜੂਦ ਹੈ, ਇਹਦੇ ਵਿੱਚ ਜਮਾ ਘਟਾ ਅੱਜ ਤੱਕ ਨਹੀਂ ਹੋ ਸਕੀ, ਕੋਈ ਫੇਰ ਬਦਲ ਨਹੀਂ ਕਰ ਸਕਿਆ। ਬ੍ਰਹਮ ਦੇ ਵਿੱਚ, ਕਾਲ ਦੇ ਵਿੱਚ ਅਪਾਰ ਤਾਕਤ ਮੌਜੂਦ ਹੈ, ਪਰ ਅੱਜ ਤੱਕ ਆਤਮਾ ਦੇ ਵਿੱਚ ਕੋਈ ਚੇਂਜ ਨਹੀਂ ਲਿਆ ਸਕਿਆ। ਔਰ ਉਸਦਾ ਕਾਰਨ ਕੀ ਹੈਗਾ ਸੀ? ਇੱਕੋ ਹੀ ਕਾਰਨ ਸੀ ਕਿ ਇਹ ਨਿਰੰਤਰ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ, ਸ਼ਬਦ ਦੇ ਨਾਲ ਜੁੜੀ ਹੋਈ ਹੈ। ਤੇ ਵਿਚਾਰ ਕਰਕੇ ਦੇਖ ਲਓ ਕਿਤਨਾ ਅਧੂਰਾ ਪ੍ਰਚਾਰ ਇਸ ਜਗਤ ਦੇ ਵਿੱਚ ਕੀਤਾ ਜਾ ਰਿਹਾ। ਤੋ ਅਸਲੀ ਗੁਰੂ ਕੌਣ ਹੈ? ਹਰੀ ਗੁਰੂ ਹੈ। ਹਰੀ ਗੁਰੂ ਕਿਉਂ ਕਿਹਾ ਗਿਆ? ਕਿਉਂਕਿ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ ਇਸ ਜਗਤ ਦੇ ਵਿੱਚ। ਇਸ ਬਾਣੀ ਦੇ ਵਿੱਚ ਗੁਰੂ ਲਫ਼ਜ਼ ਦਾ ਕਈ ਪਦਾਂ ਦੇ ਵੀ ਇਸਤੇਮਾਲ ਕੀਤਾ। ਅਗਲੇ ਸਤਸੰਗਾਂ 'ਚ ਗੁਰੂ ਸਾਹਿਬ ਇਸ ਨੂੰ ਵੀ ਸਪਸ਼ਟ ਕਰਨਗੇ ਕਿ ਇਹ ਗੁਰੂ ਦਾ ਭਰਮ ਕਿਉਂ ਪੈਦਾ ਕੀਤਾ ਜਾ ਰਿਹਾ। ਪਰ ਇਸ ਵਕਤ ਇਸ ਬਚਨ ਦੇ ਵਿੱਚ ਹਰੀ ਗੁਰੂ ਨੂੰ, ਜੋ ਕਿ ਰਮਈਆ ਹੈ, ਜੜ ਚੇਤਨ ਦੇ ਵਿੱਚ ਹੈ, ਇਸ ਆਤਮਾ ਨੂੰ ਪ੍ਰਾਪਤ ਕਰਨ ਯਾਨੀ ਕਿ ਪਾਲਣ ਵਾਲਾ ਗੋਪਾਲਕ ਹੈ। ਔਰ ਉਹਦੀ ਸ਼ਰਨ ਦੇ ਵਿੱਚ ਜਾਏ ਬਿਨਾਂ ਇਸ ਆਤਮਾ ਦਾ ਕਲਿਆਣ ਹੋ ਹੀ ਨਹੀਂ ਸਕਦਾ। ਜਿਤਨੇ ਮਰਜ਼ੀ ਗੁਰੂਆਂ ਦੀ ਟੇਕ ਲੈ ਲਓ, ਆਤਮਾ ਦਾ ਕਲਿਆਣ ਨਹੀਂ ਹੋਏਗਾ। ਜਦ ਤੱਕ ਪਰਮਾਤਮਾ ਦੀ ਸ਼ਰਨ ਨਹੀਂ ਲੈਂਦੇ, ਉਸਦਾ ਮਿਲਣ ਦਾ ਸ਼ੌਕ ਨਹੀਂ ਪੈਦਾ ਕਰ ਸਕਦੇ, ਤਦ ਤੱਕ ਕਿਤੇ ਵੀ ਗੁਰੂ ਨੇ ਕੁਛ ਵੀ ਕੰਮ ਨਹੀਂ ਕਰਨਾ। ਕਿਉਂਕਿ ਗੁਰੂ ਨੁਮਾਇੰਦਾ ਹੈ, ਸਾਧਨ ਹੈ। ਉਹ ਕੰਮ ਉਦੋਂ ਕਰੇਗਾ ਜਦੋਂ ਅਕਾਲ ਪੁਰਖ ਦੀ ਸੰਤੁਸ਼ਟੀ ਹੋ ਜਾਏਗੀ, ਅਕਾਲ ਪੁਰਖ ਦਾ ਹੁਕਮ ਪ੍ਰਾਪਤ ਕਰੇਗਾ। ਔਰ ਜਦ ਤੱਕ ਅਕਾਲ ਪੁਰਖ ਦਾ ਹੁਕਮ ਪ੍ਰਾਪਤ ਨਹੀਂ ਹੋਏਗਾ, ਜਿਤਨੇ ਮਰਜ਼ੀ ਦੇਹ ਰੂਪੀ ਚੱਕਰ ਲਗਾ ਲਓ, ਉਸ ਦੇਹ ਤੋਂ ਅਸੀਂ ਕੁਛ ਵੀ ਪ੍ਰਾਪਤ ਨਹੀਂ ਕਰ ਸਕਾਂਗੇ। ਗੁਰਮੁਖ ਰਾਮ ਮੇਰੇ ਮਨ ਪਾਈਆ। ਹੁਣ ਇਹ ਗੁਰਮੁਖ ਲਫ਼ਜ਼ ਜਿਹੜਾ ਆਇਆ ਦੇਹ ਰੂਪੀ ਗੁਰੂ ਦੇ ਲਈ ਆਇਆ ਕਿ ਗੁਰਮੁਖ ਜਿਹੜਾ ਹੈ, ਗੁਰਮੁਖ ਦੇ ਜ਼ਰੀਏ ਹੀ ਉਸ ਪਰਮਾਤਮਾ ਦੇ ਪ੍ਰਤੀ ਸ਼ੋਕ ਪੈਦਾ ਹੁੰਦਾ। ਜਦੋਂ ਅਸੀਂ ਸੰਤਾਂ ਮਹਾਤਮਾ ਦੇ ਕੋਲ ਜਾਂਦੇ ਹਾਂ, ਉਹਨਾਂ ਦੀ ਕਥਾ ਬਾਣੀ ਸੁਣਦੇ ਹਾਂ ਉਸ ਪਰਮਾਤਮਾ ਦੇ ਮਤਲਬ, ਤੇ ਸਾਨੂੰ ਉਸ ਪਰਮਾਤਮਾ ਦੇ ਮਤਲਬ ਸ਼ੋਕ ਪੈਦਾ ਹੋ ਜਾਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਦੇ ਬਚਨਾਂ 'ਚ ਹੀ ਕਰਤਾ ਸੀ ਕਿ ਗੁਰੂ ਦੀ ਵਡਿਆਈ ਇਹੀ ਹੈ ਕਿ ਪਰਮਾਤਮਾ ਦੇ ਗੁਣ ਨੂੰ ਵਿਅਕਤ ਕਰੇ, ਨਾ ਕਿ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੇ।
रोग मिटे दुख ठाकराया,
रोग मिट गए दुख दुख जड़ा रुक गया। रोग केड़े ने जन्म और मरण दे 84 लाख जामिया चो बच जाता है। दुख केड़ा मौत दा, इस मरने ते पहले जो मर गया ओही जा करके कल्याण दे काबिल है। जिसने आखिरी समय जरा की स्वाभाविक मौत है उस दे मरण दे बाद किसी भी आत्मा दा आज तक कल्याण नहीं होया। इसी करके कहंदे ने गुरु नानक साहब, जीवित मरिए भव जल तरिए, जींदे जी मरना की है। नौ द्वारां दे विच इंद्रियां दी दासता तो अपने आप नूं मुक्त करा लेना, यह है जीवित मरना। संसार दे विच गुजारे मात्र दी प्रविष्टि, यह है जीवित मरना। अलग अलग अवस्था ने इस जीवित मरने दिया, पहले संसार तो मरना फिर देह तो मरना, ता ही जा करके ए जीवात्मा जड़ी है जाग करके परमात्मा दे मिलन दे काबिल बनती। कहंदे ने और ना ते कोई औषधि है ना ही कोई जादू मंत्र हैगा। जे इस जगत दे विच जितने भी मंत्र प्रचारित किए जा रहे ने सब भरम दिता जा रहा है, आत्मा नूं फसाया जा रहा है। सारे चक्करां दे विच निकलण दी कोशिश करो।
हरे हरे सिमरण किल विखे हंता।